کا خلصہ واحد کی فتح گرو رخصال سمجھیے اج دا حکم نامہ کہ چھنداں دی بانی کہلاندی ہے بناسری راگ دے چھے چھند پہلے پادشاہ چوتھے پادشاہ تے پنجویں پادشاہ جی دے پہ گئے نے ایک ایک شبد چار چار چھنداں دا جوڑ ہے ایک چھند نہیں ہے ایک ایک شبد دے چار چار چھند نے کچھ شبد پہلے پادشاہ جی دے نے کچھ چوتھے تے کچھ پنجویں چھنداں دے پہلے چھند دے جڑی مول وچار دھارا چلدی ہے باقی تین چھنداں وچ ایک طریقے نال اس دی نال نال ویکھیا چلدی جاندی ہے یہ چار چار چھنداں دا جوڑ ہے دھن گرو نانک دیو جی مہاراج دا یہ پاون پوتر واق اس وچ ایک مول دھارمک ودھان دا ذکر کیتا ہے جس دا خلاصہ تے میں بہت دفعہ کیتا ہے شاید یا مینوں کہن دا ڈھنگ نہیں آیا کیونکہ بار بار یہی پوچھیا جاندا ہے یہی چٹھیاں آندیاں نے سب کچھ اسی کردے ہاں کہ پرماتما کردا ہے جی سب کچھ پرماتما ہی کردا ہے تو ساڈا دوش کی ہے پھر ساڈا دوش کی ہے کوئی برا کی ہے تے کوئی بھلا کی ہے سب کچھ تے پرماتما دے ہاتھ وچ ہے اس طرح دے پرشن شبد دے آدھار تے کھولیا تے میں کئی دفعہ شاید انہاں دی پکڑ دے چ نہیں آؤں گا یا میرے کول سمجھان دا کہن دا ڈنگ نہیں اے تے گرو جانے چھند چونکہ چار نے میں چاہنا تھوڑے تھوڑے پہلے اکھری ارتھ ہو جان تاکہ میں تھوڑے سامنے خلاصہ کر سکاں اور سمے بھی اولنگنا نہ ہووے اس لمبے چار چھنداں نو دیکھ کے بناسری راگ دا اے مہان واق پہلی پنکتی آپ سرون کرو ہاں جی سارا شبد استری روپ وچ اچارن ہویا ہویا اے جیون وچ ٹھگی گئی جیو استری کارن پربھو پتی نال تے ملاپ ہویا ہی نا پھر سنگ موٹڑی ہے مٹھا گیا ٹھگیا گیا اتے ٹھگی گئی استری روپ وچ اے سارا شبد ہے اس پنکتی دا تھوڑا جہا خلاصہ پرش تن دے تل تے تے پورا پرش ہے ناری دے تن تے ادھورا ہے پرش دے اندر ناری ادھوری ہے کچھ چکر چین پرش کول بھی ایسے نے جو ناری دے ہیں ناری ناری روپ دیچ تے پوری ہے پرش روپ دیچ ادھوری ہے اکثر میں بیان کیتا ہے ماں باپ تو شریر آیا ہے دوہاں دی انس موجود ہے ادھوری ہے استری پرش دے اندر جس دن سادھنا کردیاں کردیاں اے استری پرش دے اندر پوری ہو جاندی ہے ਉਹਦੇ ਬੋਲਾਂ ਵਿੱਚ ਹਲੇਮੀ ਆ ਜਾਂਦੀ ਹੈ ਉਹਦੇ ਬੋਲਾਂ ਵਿੱਚ ਮਿਠਾਸ ਆ ਜਾਂਦਾ ਹੈ ਉਹਦੇ ਸੁਭਾਅ ਵਿੱਚ ਸਮਰਪਣ ਆ ਜਾਂਦਾ ਹੈ ਉਹਦੇ ਮਾਨਸਿਕ ਮੰਡਲ ਵਿੱਚ ਬਹੁਤ ਵੱਡਾ ਠਹਿਰਾਉ ਆ ਜਾਂਦਾ ਹੈ ਇਹ ਪਹਿਚਾਣ ਹੁੰਦੀ ਹੈ ਇਸ ਵਾਸਤੇ ਜਰਮਨੀ ਦਾ ਇੱਕ ਮਹਾਨ ਨਾਸਤਿਕ ਤੇ ਦਾਰਸ਼ਨਿਕ नीति से कहिंदा सी भारत दे सारे संत मैनू पुरुष नहीं लगते स्त्री लगते स्त्री लगते। कहिंदे ठीक है शरीर इन्हां कोल पुरुष वर्ग है इन्हां दा सुभाव इन्हां दी जीवन चर्या इन्हां दे बोल दसदे पए ने कि पुरुष होके नहीं जी रहे स्त्री होके जी रहे। इन्हां दे सुभाव दे जितना ठहराओ कितनी हलेमी बोलां दे जितना मिठास ते बर्दाश्त दा मादा ये सारे तक स्त्री देना उन्हें अपनी थां ते ठीक ही आख्या। स्त्री अस्थूल देही विच स्त्री रूप विच पूरी है पर पुरुष रूप विच अधूरी है। चूंकि केवल तन नहीं है स्त्री ते पुरुष कोल मन भी है तो पुरुष दे मन दे विच भी अधूरी स्त्री है और स्त्री दे मन दे विच भी अधूरा पुरुष है। जिस दिन स्त्री दे अंदर नारी दे अंदर ये पुरुष पूरा हो जाता है उहदे विच सूरबीरता आ जाती है निडरता आ जाती है निर्भय हो जाती है संघर्ष की उहदे अंदर बिरती भी पैदा हो जाती है। उहदे सुभाव विच पुरुष टपकण लग पैंदा है क्योंकि अज तक उहदे अंदर पुरुष अधूरा सी अज पूरा होया है तो जीवन का सारा ढांचा बदल जाएगा। जी रही सी इस्त्री करके हुण इस्त्री पुरुष इहदे च दोवें जी रहे हैं। जी रहा सी पुरुष पुरुष करके पर हुण इस्त्री ते पुरुष दोवें जी रहे हैं। इहदे मन दे च शरीरक तल ते पुरुष पुरुष की तरह जीवंदा रहा इस्त्री इस्त्री की तरह। जिस दिन स्त्री पुरुष दे अंदर पूरी आउंदी है फिर दोहे तरह दा जीवन इहदे कोल आउंदा है दोहां दा जोड़ किधरे लोड़ पै जाए इन्हें संघर्ष भी करना है। लाहौर दे कोल एक कली सिंगणी नूं वेख चार दुष्टां ने घेर लिया लेकिन दुष्ट थोड़े सहमे भी ने क्योंकि स्त्री कोल तलवार सी पहनी हुई। धन गुरु गोबिंद सिंह जी महाराज दी बच्ची उन्हें भी देख लिया इन्हां चारां दी नीयत ठीक नहीं है कि उन्हां चारां नूं भी पता सी ते अबला इहदे कोल बल थोड़ी है ये साडा मुकाबला थोड़ी कर सकती है एक पुरुष का भी शरीरक तौर पर मुकाबला नहीं कर सकती ये चारां दा किवें करे असीं इस नूं काबू कर लैणा। जैसे नेड़े आए ना उन्हें हाथ दे सोने दियां चूड़ियां पहनियां सन दोवां च कुछ इधर भुआ मारियां कुछ इधर इन चारों पासे अपने खिलेर दित्तियां जिवें ये चारे सोने दियां चूड़ियां चुकण लगे इन्हें एकदम छेती च चारां दे सिर कलम कर दिते कट के रख दिते फिर अपनियां सोने दियां चूड़ियां भी चुक लईयां चल पे। ये इस्त्री नहीं कर सकती ये इस्त्री दा सुभाव नहीं कर सकता वो पुरुष दा सुभाव कर सकता है। स्त्री स्त्री रूप विच पूरी जीवदी है पुरुष रूप विच अधूरी जीवदी है और जिस दिन पुरुष रूप विच पूरी आउंदी है इंज कह लो ये फिर पूरन पुरख बनती है। पुरख का मतलब मर्द नहीं है पूरे आया ਇਹ ਹੁਣ ਪੂਰੇ ਆ ਗਏ, ਮੁਕੰਮਲ ਹੋ ਗਏ, ਇਹ ਹੁਣ ਮੁਕੰਮਲ ਹੋ ਗਏ। ਇਹ ਸੰਘਰਸ਼ ਬਿਰਤੀ ਪੁਰਸ਼ ਦੀ ਹੈ, ਇਹ ਹਮਲਾਵਰ ਬਿਰਤੀ ਪੁਰਸ਼ ਦੀ ਹੈ, ਸਮਰਪਣ ਬਿਰਤੀ ਇਸਤਰੀ ਦੀ ਹੈ। ਪਰ ਹੁਣ ਇਹ ਪੁਰਸ਼ ਵੀ ਹੈ, ਜਿੱਥੇ ਲੋੜ ਪੈਂਦੀ ਹੈ ਇਹ ਪੁਰਸ਼ ਬਣ ਜਾਂਦੀ ਹੈ, ਜਿੱਥੇ ਲੋੜ ਪੈਂਦੀ ਹੈ ਇਸਤਰੀ ਬਣ ਜਾਂਦੀ ਹੈ। ਇਸੇ ਤਰ੍ਹਾਂ ਪੁਰਸ਼ ਇਸਤਰੀ ਦੇ ਤਲ ਤੇ ਅਧੂਰਾ ਹੈ। ਜਿਸ ਦਿਨ ਇਸ ਦੇ ਅੰਦਰ ਇਸਤਰੀ ਪੂਰੀ ਆਉਂਦੀ ਹੈ, ਫਿਰ ਇਹਦੇ ਅੰਦਰ ਦੋ ਜੀਵਦੇ ਨੇ। ਚਲੋ ਬਾਹਰੋਂ ਤੇ ਇਹ ਦੋ ਜੀਵਦੇ ਨੇ, ਇਸਤਰੀ ਪੁਰਸ਼, ਪਤੀ ਪਤਨੀ, ਪਰ ਹੁਣ ਅੰਦਰ ਵੀ ਇਹ ਦੋਵੇਂ ਇਕੱਠੇ ਹੀ ਜੀਵਦੇ ਨੇ, ਮਾਨਸਿਕ ਤਲ ਤੇ ਵੀ ਪੂਰੇ ਹੋ ਜਾਂਦੇ। ਉਹਨਾਂ ਦੀਆਂ ਕਿਰਿਆਵਾਂ ਤੋਂ ਜੋ ਹੈ ਪਤਾ ਚੱਲ ਜਾਂਦਾ, ਉਸ ਪੁਰਸ਼ ਦੇ ਅੰਦਰ ਹਲੇਮੀ ਆ ਜਾਂਦੀ ਹੈ, ਬਰਦਾਸ਼ਤ ਦਾ ਮਾਦਾ ਆ ਜਾਂਦਾ, ਬੋਲਣ ਵਿਚ ਮਿਠਾਸ ਆ ਜਾਂਦਾ, ਸਭ ਸਮਰਪਣ ਦੀ, ਆਪਣੇ ਆਪ ਨੂੰ ਨਿਛਾਵਰ ਕਰਨ ਦੀ, ਕੁਰਬਾਨ ਕਰਨ ਦੀ ਬਿਰਤੀ ਆ ਜਾਂਦੀ। ਪਰਿਪੂਰਨ ਪਰਮਾਤਮਾ ਨੇ ਐਸਾ ਵਿਧਾਨ ਬਣਾਇਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੁਝ ਸ਼ਬਦ ਇਸਤਰੀ ਰੂਪ ਦੇ ਚਲੇ, ਉੱਥੇ ਫਿਰ ਇਸਤਰੀ ਦਾ ਸੁਭਾਵ ਬੋਲਦੇ। ਕਿਸੇ ਸ਼ਬਦ ਵਿਚ ਪੁਰਸ਼ ਦਾ ਸੁਭਾਵ ਪਿਆ ਬੋਲਦਾ, ਕਿਸੇ ਸ਼ਬਦ ਵਿਚ ਇਸਤਰੀ ਦਾ ਸੁਭਾਵ ਪਿਆ ਬੋਲਦਾ। ਅਗਰ ਐਸਾ ਹੈ ਤਾਂ ਐਸੀ ਆਤਮਾ ਨੂੰ ਹੀ ਅਸੀਂ ਕਹਿ ਸਕਦੇ ਹਾਂ ਪੂਰਨ ਪੁਰਖ, ਦੋਵੇਂ ਬੋਲ ਰਹੇ ਨੇ। ਕਬੀਰ ਦੇ ਅੰਦਰ ਵੀ ਦੋਵੇਂ ਬੋਲਦੇ ਨੇ, ਬਹੁਤ ਸਾਰੇ ਸ਼ਬਦ ਉਹਦੇ ਪੁਰਸ਼ ਰੂਪ ਦੇ ਚ ਨੇ, ਪਰ ਬਹੁਤ ਸਾਰੇ ਸ਼ਬਦ ਉਸਦੇ ਨਾਰੀ ਰੂਪ ਵਿਚ ਨੇ। ਕੀ ਉਹ ਸਿੰਘਾ ਮਿਲਣ ਕੇ ਤਾਈ, ਹਰ ਨਾ ਮਿਲੇ ਜਗ ਜੀਵਨ ਗੁਸਾਈ, ਹਰ ਮੇਰੋ ਪਿਰ ਹਰ ਕੀ ਬਹੁਰੀਆ, ਰਾਮ ਬੜੇ ਮੈਂ ਤਨਕ ਲਹੁਰੀਆ। ਕਈ ਸ਼ਬਦ ਨੇ, ਮੇਰੀ ਮਤ ਬਹੁਰੀ ਮੈਂ ਰਾਮ ਬਿਸਾਰਿਓ, ਕਿਨ ਬਿਦ ਰਹਿਣ ਰਹੋਰੀ, ਸੇ ਜੇ ਰਮਤ ਨੈਣ ਨਹੀਂ ਪੇਖੋ, ਇਹ ਦੁੱਖ ਕਾਸੋ ਕਹੋਰੀ। ਬਹੁਤ ਸਾਰੇ ਸ਼ਬਦ ਇਸਤਰੀ ਰੂਪ ਵਿਚ ਕਬੀਰ ਉਚਾਰਨ ਪਏ ਕਰਦੇ ਨੇ। ਇਨ੍ਹਾਂ ਸੰਤਾਂ ਦੇ ਬੋਲਾਂ ਨੂੰ ਪੜ੍ਹ ਕੇ, ਗੁਰੂ ਅਵਤਾਰਾਂ ਦੇ ਬੋਲਾਂ ਨੂੰ ਪੜ੍ਹ ਕੇ ਨੀਤੀ ਸ਼ੇ ਨੇ ਕਹਿ ਦਿੱਤਾ, ਭਾਰਤ ਦਾ ਇੱਕ ਸੰਤ ਵੀ ਮਰਦ ਨਹੀਂ ਹੈ, ਪੁਰਸ਼ ਨਹੀਂ ਹੈ, ਇਹ ਸਭ ਨਾਰੀ ਹੈ, ਨਾਰੀ ਹੈ। ਆਪ ਸੁਣ ਕੇ ਹੈਰਾਨ ਹੋ ਗਏ, ਨੀਤੀ ਸ਼ੇ ਨੇ ਇਸ ਗਿਣਤੀ ਦੇ ਸੰਤਾਂ ਦੀ ਗਿਣਤੀ ਚ, ਮਹੰਤਾਂ ਦੀ ਗਿਣਤੀ ਚ, ਅਵਤਾਰਾਂ ਦੀ ਗਿਣਤੀ ਚ ਮਹਾਤਮਾ ਗਾਂਧੀ ਨੂੰ ਵੀ ਲਿਆ, ਕਹਿੰਦੇ ਇਹ ਵੀ ਨਾਰੀ ਹੈ, ਅਨਸ਼ਨ ਕਰਦਾ, ਕਹਿੰਦੇ ਇਸਤਰੀ ਵੀ ਸਤਾਈ ਹੋਈ ਭੁੱਖ ਹੜਤਾਲ ਕਰ ਰਹੇ, ਨਹੀਂ ਖਾਣੀ ਰੋਟੀ, ਵੇ ਜਗ੍ਹਾ ਜਗ੍ਹਾ ਭੁੱਖ ਹੜਤਾਲ ਕਰ ਲੈਂਦਾ, ਵਰਤ ਰੱਖ ਲੈਂਦਾ, ਹੋਰ ਇਸਦੇ ਕੋਲ ਕੁਛ ਵੀ ਨਹੀਂ, ਬਸ ਭੁੱਖ ਹੜਤਾਲ, ਜਿੱਥੇ ਸੰਘਰਸ਼ ਕਰਨਾ ਮੈਂ ਰੋਟੀ ਨਹੀਂ ਖਾਣੀ। ਨੀਤੀ ਸ਼ੇ ਕਹਿੰਦੇ ਇਹ ਇਸਤਰੀ ਦਾ ਸੁਭਾਅ ਹੈ ਮਹਾਤਮਾ ਗਾਂਧੀ ਦੇ ਅੰਦਰ, ਪੁਰਸ਼ ਨਹੀਂ ਹੈ। ਔਰ ਉਹ ਐਲਾਨੀਆ ਕਹਿੰਦਾ ਹੈ, ਮੈਂ ਸਿੱਧ ਕਰ ਸਕਦਾ ਹਿੰਦੁਸਤਾਨ ਦਾ ਇੱਕ ਵੀ ਸੰਤ ਪੁਰਸ਼ ਨਹੀਂ ਹੈ, ਨਾਰੀ ਹੈ, ਨਾਰੀ ਹੈ। ਖੈਰ ਸ਼ਬਦ ਵੀ ਉਹਨਾਂ ਦੇ ਇਸ ਤਰ੍ਹਾਂ ਦੇ ਨੇ ਬਹੁਤ ਸਾਰੇ, ਪਰ ਪੁਰਸ਼ ਰੂਪ ਦੇ ਚ ਵੀ ਸ਼ਬਦ ਨੇ, ਨਾਰੀ ਰੂਪ ਦੇ ਚ ਵੀ ਸ਼ਬਦ ਨੇ। ਇਸਦਾ ਮਤਲਬ ਜਿਵੇਂ ਬਾਹਰੋਂ ਇਹ ਦੋ ਇਕੱਠੇ ਜੀ ਰਹੇ ਨੇ ਪਤੀ ਪਤਨੀ, ਹੁਣ ਅੰਦਰੋਂ ਵੀ ਇਕੱਠੇ ਜੀ ਰਹੇ ਨੇ, ਹੁਣ ਮਾਨਸਿਕ ਤੌਰ ਤੇ ਵੀ ਇਕੱਠੇ ਨੇ। ਘਰ ਦੇ ਚ ਕਦੀ ਪਤੀ ਬੋਲਦਾ, ਕਦੀ ਪਤਨੀ ਬੋਲਦੀ, ਵਿਚਾਰ ਵਟਾਂਦਰਾ ਆਉਂਦਾ। ਐਸੇ ਪੂਰਨ ਪੁਰਖਾਂ ਦੇ ਅੰਦਰ ਕਦੀ ਪੁਰਸ਼ ਸੁਭਾਅ ਬੋਲਦਾ, ਕਦੀ ਨਾਰੀ ਸੁਭਾਅ ਬੋਲਦਾ। ਇਤਨਾ ਹੀ ਮੈਂ ਅਰਜ਼ ਕਰ ਸਕਦਾ, ਸ਼ਾਇਦ ਪਕੜ ਵਿਚ ਗੱਲ ਆਈ ਹੋਵੇਗੀ। ਹੁਣ ਇਸਦਾ ਦੂਜਾ ਭਾਗ ਮੈਂ ਆਪ ਨੂੰ ਸਰਵਣ ਕਰਾਵਾਂ। ਇਸਤਰੀ ਤੇ ਪੁਰਸ਼ ਦੇ ਚ ਮਨੁੱਖਾਂ ਦਾ ਇਕ ਹੋਰ ਤਬਕਾ ਵੀ ਹੈ, ਜਿਹਨੂੰ ਅਸੀਂ ਕਿਨਰ ਕਹਿ ਦਿੰਦੇ ਹਾਂ। ਸੱਭੇ ਸ਼ਬਦ ਹੈ ਪੁਰਾਣਾ ਸੰਸਕ੍ਰਿਤ ਦਾ ਕਿਨਰ। ਇਹ ਕਿਨਰ ਨੇ, ਨਾ ਪੁਰਸ਼ ਨੇ ਨਾ ਨਾਰੀ ਨੇ, ਇਹ ਤੇ ਕਿਨਰ ਨੇ। ਇਹ ਇਸਤਰੀ ਵੀ ਨਹੀਂ ਨੇ ਸਰੀਰਕ ਤਲ ਤੇ। ਅਗਰ ਸਰੀਰਕ ਤਲ ਤੇ ਨਹੀਂ ਨੇ ਤਾਂ ਫਿਰ ਮਾਨਸਿਕ ਤਲ ਤੇ ਵੀ ਨਹੀਂ ਨੇ। ਇਹ ਪੁਰਸ਼ ਵੀ ਨਹੀਂ ਨੇ, ਜੇ ਸਰੀਰਕ ਤਲ ਤੇ ਨਹੀਂ ਨੇ ਤਾਂ ਫਿਰ ਮਾਨਸਿਕ ਤਲ ਤੇ ਵੀ ਨਹੀਂ ਨੇ। ਇਸ ਵਾਸਤੇ ਮਾਫ਼ੀ ਵੀ ਮੈਂ ਪਹਿਲੇ ਹੀ ਮੰਗ ਲਵਾਂ, ਕਿਉਂਕਿ ਬੋਲ ਸਾਰੀ ਦੁਨੀਆ ਚ ਜਾਂਦੇ ਨੇ। ਅੱਜ ਤੱਕ ਧਾਰਮਿਕ ਗ੍ਰੰਥਾਂ ਚ ਮੈਂ ਨਹੀਂ ਕਿਧਰੇ ਪੜਿਆ ਕਿ ਕੋਈ ਕਿਨਰ ਸੰਤ ਬਣ ਗਿਆ ਹੋਵੇ, ਬ੍ਰਹਮ ਗਿਆਨੀ ਬਣ ਗਿਆ ਹੋਵੇ, ਪਰਮਾਤਮਾ ਨਾਲ ਜੁੜ ਗਿਆ ਹੋਵੇ। ਅੰਧੇ ਤੇ ਭਗਤ ਬਣੇ ਨੇ, ਲੰਗੜੇ ਵੀ ਬਣੇ ਨੇ। ਇਹ ਤੇ ਦੇਖ, ਅੰਧਾ ਸੂਰਦਾਸ ਬ੍ਰਹਮ ਗਿਆਨੀ, ਕੋਈ ਕਿਨਰ ਬਣਿਆ ਹੋਵੇ ਇਤਿਹਾਸ ਦੇ ਚ ਨਹੀਂ, ਬਣਿਆ ਹੋਵੇ ਹੋ ਸਕਦਾ ਪਰ ਉਸਦਾ ਇਤਿਹਾਸ ਨਾ ਹੋਵੇ। ਪਰ ਮੈਨੂੰ ਐਸਾ ਲੱਗਦਾ ਜਿਹਦੇ ਕੋਲ ਪੁਰਸ਼ ਵਾਲਾ ਸੁਭਾਅ ਵੀ ਕੋਈ ਨਹੀਂ, ਨਾਰੀ ਵਾਲਾ ਸੁਭਾਅ ਵੀ ਕੋਈ ਨਹੀਂ, ਬਸ ਨਾਰੀ ਪੁਰਸ਼ ਤੋਂ ਬਿਨਾਂ ਜੀ ਰਿਹਾ, ਜਾਂ ਇੰਜ ਕਹਿ ਲਓ ਮਨੁੱਖਤਾ ਤੋਂ ਬਿਨਾਂ ਜੀ ਰਿਹਾ। ਫਿਰ ਕਿਸ ਤਰ੍ਹਾਂ ਜੀ ਰਿਹਾ ਹੋਵੇ, ਇਹਦੇ ਅੰਦਰ ਕਿਹੜਾ ਸੁਭਾਅ ਕੰਮ ਕਰ ਰਿਹਾ ਹੋਵੇਗਾ? ਇਸਤਰੀ ਪੁਰਸ਼ ਦਾ ਤੇ ਨਹੀਂ ਹੈ। ਇਹ ਹੁਣ ਪ੍ਰਭੂ ਜਾਣੇ, ਜ਼ਿਆਦਾ ਮੈਂ ਖੁਲਾਸਾ ਨਾ ਕਰਾਂ, ਕਿਉਂਕਿ ਮੈਂ ਐਸਾ ਪਿਛਲੇ ਦਿਨੀ ਪੜਿਆ ਸੀ, ਯੂਪੀ ਵਿਚ ਇਕ ਕਿਨਰ ਵੀ ਮੈਂਬਰ ਪਾਰਲੀਮੈਂਟ ਬਣ ਗਏ, ਜਿੱਤ ਗਿਆ ਸੀ। ਤੇ ਮੈਂ ਕਿਹਾ ਤੇ ਰਾਮ ਦਾ ਭਵਿਸ਼ ਵਾਕ ਸਹੀ ਹੋ ਰਿਹਾ, ਵਿਦਾਇਗੀ ਦੇਣ ਆਏ ਸਨ ਜਦ ਬਨਵਾਸ ਜਾ ਰਹੇ ਸਨ ਨਾ ਸ੍ਰੀ ਰਾਮ, ਇਸਤਰੀਆਂ ਸਨ ਪੁਰਸ਼ ਸਨ, ਦੋਹਾਂ ਨੂੰ ਸਮਝਾਇਆ, ਪਰ ਇਕ ਤੀਸਰਾ ਤਬਕਾ ਸੀ ਕਿਨਰ, ਉਹਨਾਂ ਨੇ ਝੋਲੀ ਅੱਡੀ, ਭਗਵਾਨ ਸਾਡੀ ਝੋਲੀ ਚ ਵੀ ਕੁਝ ਪਾਓ। ਇੰਜ ਗਾਥਾ ਹੈ, ਕਲਯੁਗ ਦੇ ਤੁਹਾਡਾ ਰਾਜ ਹੋਵੇਗਾ, ਇੰਜ ਕਹਿੰਦੇ ਕਥਾ ਹੈ, ਰਾਮਾਇਣ ਦੀ ਕਥਾ ਹੈ। ਪਹਿਲੀ ਦਫਾ ਜਬ ਅਖਬਾਰ ਚ ਮੈਂ ਖਬਰ ਪੜੀ ਕਿਨਰ ਮੈਂਬਰ ਪਾਰਲੀਮੈਂਟ ਬਣ ਗਿਆ ਔਰ ਇਕ ਦੋ ਕਿਨਰ MLA ਵੀ ਬਣੇ ਨੇ, ਤੇ ਮੈਂ ਕਿਹਾ ਤੇ ਕਿਧਰੇ ਰਾਮ ਦਾ ਭਵਿਸ਼ਵਾਦ ਹੁਣੇ ਤੋਂ ਹੀ ਸਹੀ ਆਉਣ ਲੱਗ ਪਿਆ, ਇਹ ਤੇ ਹੁਣੇ ਤੋਂ ਹੀ ਗੱਲ ਚੱਲਣ ਲੱਗ ਪਈ। ਇਕ ਇਹ ਤਬਕਾ ਵੀ ਹੈ ਜੋ ਸਰੀਰਕ ਤਲ ਤੇ ਪੁਰਸ਼ ਦੀ ਤਰ੍ਹਾਂ ਨਹੀਂ ਜੀਵਦਾ, ਇਸਤਰੀ ਦੀ ਤਰ੍ਹਾਂ ਵੀ ਨਹੀਂ ਜੀਵਦਾ। ਅਗਰ ਸਰੀਰਕ ਤਲ ਤੇ ਇਹ ਜੀ ਸਕੇ, ਇਹਦੇ ਕੋਲ ਸਮਰੱਥਾ ਨਹੀਂ ਹੈ, ਤਾਂ ਫਿਰ ਮੰਨ ਲੈਣਾ ਚਾਹੀਦਾ ਮਾਨਸਿਕ ਤਲ ਤੇ ਵੀ ਸਮਰੱਥਾ ਨਹੀਂ ਹੋ ਸਕਦੀ। ਇਹੀ ਕਾਰਨ ਹੈ ਧਾਰਮਿਕ ਇਤਿਹਾਸ ਵਿਚ ਇਹਨਾਂ ਦਾ ਨਾਂ ਕੋਈ ਨਹੀਂ, ਇਹਨਾਂ ਦੀ ਗੱਲ ਕੋਈ ਨਹੀਂ। ਇਤਿਹਾਸ ਦੇ ਕਿਸੇ ਵੀ ਪੰਨਿਆਂ ਵਿਚ ਇਹ ਸਿਰਮੌਰ ਸੁਰਖੀ ਦੇ ਰੂਪ ਵਿਚ ਕਿਧਰੇ ਵੀ ਨਹੀਂ ਦੇਖਣ ਨੂੰ ਮਿਲਦੇ, ਕਿਸੇ ਵੀ ਪੰਨੇ ਤੇ ਦੇਖਣ ਨੂੰ ਨਹੀਂ ਮਿਲਦੇ। ਇਸਤਰੀਆਂ ਮਿਲਦੀਆਂ ਨੇ, ਪੁਰਸ਼ ਮਿਲਦੇ ਨੇ, ਸੁਰਖੀ ਦੇ ਚ ਮਿਲਦੇ ਨੇ, ਕਿਨਰ ਨਹੀਂ ਮਿਲਦੇ। ਹੁਣ ਮੈਂ ਅਰਜ਼ ਕਰਾਂ ਕਿਸ ਤਰ੍ਹਾਂ ਅੰਦਾਜ਼ਾ ਲਗਾਓਗੇ? ਇੱਕ ਹੋਰ ਜਿਹੜੀ ਗਣਨਾ ਹੈ ਜੋ ਭਗਤਾਂ ਨੇ ਕੀਤੀ ਹੈ, ਹੋ ਸਕਦਾ ਹੈ ਕੋਈ ਪੁਰਸ਼ ਸਰੀਰਕ ਤਲ ਤੇ ਪੁਰਸ਼ ਹੈ, ਮਾਨਸਿਕ ਤਲ ਤੇ ਵੀ ਪੁਰਸ਼ ਹੈ, ਪਰ ਇਹਦੇ ਅੰਦਰ ਨਾਰੀ ਨਹੀਂ ਹੈ। ਇਹਦਾ ਮਨ ਦਾ ਦੂਸਰਾ ਭਾਗ जो होना चाहिए अंदर नारी मां बाप तो शरीर आया नहीं है। ये पहचान किस तरह होगी? भक्ति नहीं है, भावना नहीं है, श्रद्धा नहीं है। तो ये हुण मानसिक तौर पे कह दिए किनर है, किनर है। स्त्री किमें पहचानी जाएगी? इहदे अंदर हुण पूर्ण तौर पे पुरुष नहीं है, ज्ञान नहीं है, विचार नहीं है। दूसरा, स्त्री रूप दे च पूरी है, पूरी है। ये मानसिक तल ते भी पूरी है कि नहीं, ये किवें पहचान करोगे? अगर स्त्री च भक्ति नहीं है, भावना नहीं है, कोई श्रद्धा नहीं है, तो फिर किन्नर श्रेणी च आवेगी? शरीरक तौर ते कोई स्त्री ते पुरुष हो सकता है, मानसिक तल ते बहुते स्त्री ते पुरुष किन्नर में, किन्नर। ज्ञानहीणा पुरुष है, विचारहीणा पुरुष है, किन्नर है। भावहीणी स्त्री है, श्रद्धाहीणी स्त्री है, किन्नर है। पर जो किन्नर है ना, वो स्त्री बन सकता है ना पुरुष। पर जो शरीरक तौर पे पुरुष है ते स्त्री है, मानसिक तल ते किन्नर ने साधना करन, कथा कीर्तन सुनन, जप तप करन, तो स्त्री दे अंदर जो मानसिक तल ते स्त्री किन्नर है, वो दे अंदर भावना आ जाएगी, श्रद्धा आ जाएगी, स्त्री बन जाएगी, ये पूर्ण हो जाएगी। कथा कीर्तन सुनदिया सुनदिया, जप तप करदिया करदिया, गुरबाणी का पाठ करदिया करदिया, पुरुष के अंदर विचारां की प्रबलता आ सकती है, सूझ समझ की प्रबलता आ सकती है। अगर आ गई तो हुण ये फिर किन्नर नहीं है, ये पहचान हो गई। ज्ञानहीणा पुरुष है, मानसिक तल ते किन्नर है। भावहीणी स्त्री है, मानसिक तल ते किन्नर है। ये मैं बार बार माफी मंग लवां, ये इस वास्ते कि इको ही तरह के प्रश्न दियां चिट्ठियां पढ़ पढ़ के मैं थक जाना, और प्रश्न भी यही समझा समझा के उन्होंने गल करके भी सब कुछ रब ही करदा है कि असी, ते करदा ही रब है तो फिर असी केड़ी गल दे दोषी, फिर सानू सजा क्यों? और कुछ पंक्तियां उन्होंने कठिया कीतियां ने, इसका बल नहीं इस हाथ, करन करामन सर्ब को नाथ, सब प्रभु करदा। साढ़े हाथ की है, इसका बल नहीं इस हाथ, हाथ दे ताकत ते है ही कोई, जो कुछ करदा है रब करदा है। मनुष्य कोल असीम बल नहीं है, ते सीमा विच कर सकता है, असीम नहीं है। पर जिहड़ा बल है ए भी प्रभु दा दित्ता होया है, एदा अपना नहीं है, एदा अपना नहीं है। इस वास्ते नाथ ते परमात्मा है। जे अख उस दी दित्ती हुई है, कन उस दे दित्ते हुए ने, हाथ पैर उस दे दित्ते हुए ने, तो फिर बल भी उसे दा ही दित्ता होया है। फिर बुद्ध भी उसे दी दित्ती हुई है। कोई कर्म दी जिम्मेवारी पशु ते नहीं आउंदी, बुद्ध कोई नहीं। कर्म दे मुताबिक ना समाज पशुआं नूं सजा दे सकदा है, ना परमात्मा देंदा है। बुद्ध ही कोई नहीं, समझ ही कोई नहीं। कर्म दी जिम्मेवारी बनस्पति ते भी नहीं आउंदी। अफ्रीका दे कुछ दरख्त ऐसे ने जैसे पंछी बैठते ने, उन्हां दियां शाखां उस पंछी नूं इस तरह फसा लैंदियां ने जिवें कमल दियां पंखड़ियां बंद हो जांदियां ते भौरां विच तड़प तड़प के मर जांदा। इस तरह पंछी मर जाते। पंछी बैठा नहीं वो शाखा सुकेड़ लेते। कुछ पंछी नहीं बैठते उस दरख्त पे, थोड़ा जहा बोध हो गया उन्हें, लेकिन बेशतर बैठते हैं। फिर जैसे वो शाखा खुल दियां, पत्ते खुल देन, थले मुर्दा पंछी मिल दे। और मेरे पढ़न ते उथे केनिया टेंजानिया जिड़ा सज्जन मैनू दिखाण वास्ते लै गया सी, उन्हें दसिया बंदर तक नू ये पकड़ लैंदे ने, बंदर भी मुर्दा होके थले गिरदे। कि दरख्त मैं के हद हो गई, अज तक ते सुनिया सी दरख्त छाया देंदे ने, फल देंदे ने, फुल देंदे ने, ये ते हिंसा भी कर देने, हिंसा भी कर देने। जिड़ा आ जाए सही इना दी लपेट पकड़ के सुट देंदे ने, खत्म कर देंदे ने। जितने चिर तक उसका दम निकल ना जाए इन्ने चिर तक शाखा हट दिया ही नहीं। दरख्तों बारे पढ़ के और देख के हैरानगी हुई मैनू। इस तरह के दरख्त, दरख्त भी हिंसक ने। इस सुते सिद्ध होंदी होवेगी जैसे कमल दे विच औरा बैठा है, संध्या हो गई उड़िया नहीं, पंखड़ियां बंद हो गई, अंदर तड़प तड़प के ही मर गया। पर शाम नू कमल दा बंद होना स्वाभाविक है, उथे ते दिन नू भी कोई पंछी आ गया तो शाखा बंद कर लेंदे ने, पत्ते बंद कर लेंदे ने, उन्हू गिरफ्त दे च लै लेंदे ने। इस तरह दे दरख्त अफरीका दे जंगलां दे च पाए गए। संक्षेप दे जो है मैं अर्ज करा, हुण कर्म दी जिम्मेवारी दरख्तां ते नहीं है, बुद्ध नहीं है। कर्म दी जिम्मेवारी पशु पक्षियां ते नहीं है, बुद्ध नहीं है। कर्म दे बंधन दे च केवल मनुख आउंदा, मनुख आउंदा। क्यों? इहदे कोल बुद्ध है। जे इहदे कोल बुद्ध है तां ही ते इह अग दे च हथ नहीं पाउंदा, जल जावांगा, जल जावांगा। समझ है। पाप एक अग्नि है पर उहदे च अपना मन पा लैंदा, दैवी गुण जल जांदे। भई बाहर दी अगन विच जैसे तू हथ नहीं पाउंदा, पाप दी अगन विच अपना मन भी ना पा। बाहर दी अगन विच हथ नहीं पाना अपनी अकल दी वरतों करदा है, पाप दी अगन विच मन नहीं पाना इथे वरतों नहीं करता। कबीर मन जाने सब बात, जानत ही अवगण कर। काहे की कुसलात आत दीप कुए पर। कारण अग दे च हथ पाया तत छिन फल है, उसे वगर जल जाएगा। पाप दे च मन पाया उसे वक्त फल कोई नहीं, कोई नहीं। समा लगेगा, वक्त लगेगा। तो चूंकि उसे वक्त फल कोई नहीं, जैसे हुण किसे मनुख ने अज सत्संग कीता, बाणी पढ़ी है, तुम्हें आखे मैनू फल मिले अज, ठीक है बीज तू बो दिता है, अगर मन जोड़िया बीज तू बो दिता है फली बहुत होवेगा। अगर तू पानी देंदा रहा ते सिंचदा रहा, क्योंकि कर्म ते बीज है। बार दा कर्म कई कर्म तत्छिन फल देंदे ने, तत्छिन। मन जिस कर्म दे च पै जांदा है तत्छिन फल नहीं आउंदा। इत्थों मनुख नूं छूट मिल जांदी है, कोई पाप नहीं है, कोई पाप दा फल भी नहीं है। इन्ने पापी पाप पै कर देन किहड़ा फल पै पांदे। अगर पाप करदे हां थानू कोई दिसे आर्थिक तौर ते फली बहुत हो रहा है, ਉਹਦੇ ਕੀਤੇ ਹੋਏ ਪੁੰਨਾ ਕਰਕੇ ਜੋ ਕੁਝ ਉਸਨੂੰ ਮਿਲਣਾ ਸੀ ਬਾਹਰ, ਕੁਛ ਨਾ ਕੁਛ ਜ਼ਰੂਰ ਘਟਦਾ ਜਾ ਰਿਹਾ, ਘਟਦਾ ਜਾ ਰਿਹਾ, ਲਾਜ਼ਮੀ ਹੈ। ਪਰ ਕੀਤੇ ਹੋਏ ਜਿਹੜੇ ਪੁੰਨ ਸਨ ਉਸ ਪਾਪ ਤੋਂ ਪਹਿਲੇ ਫਲੀਭੂਤ ਤੇ ਹੋਣਗੇ, ਹੋਣਗੇ। ਜੋ ਬੀਜਿਆ ਫਲੀਭੂਤ ਤੇ ਹੋਵੇਗਾ। ਹਜ਼ਾਰਾਂ ਤਰ੍ਹਾਂ ਦੇ ਬੀਜ ਧਰਤੀ ਦੇ ਚ ਬੋਏ ਜਾਂਦੇ ਨੇ, ਹਜ਼ਾਰਾਂ ਤਰ੍ਹਾਂ ਦੇ ਫੁੱਲ ਫਲ ਬੂਟੇ ਪੈਦਾ ਹੁੰਦੇ ਨੇ ਜੀਵਨ ਦੇ ਚ, ਹਜ਼ਾਰਾਂ ਤਰ੍ਹਾਂ ਦੇ ਕਰਮ ਕੀਤੇ ਜਾਂਦੇ ਨੇ। ਫਲ ਸਿਰਫ ਦੋ ਹੁੰਦੇ ਨੇ, ਮੈਂ ਅਰਜ਼ ਕਰਾਂ, ਦੁੱਖ ਤੇ ਸੁੱਖ। ਫਲ ਹਜ਼ਾਰਾਂ ਕਿਸਮਾਂ ਦੇ ਨਹੀਂ ਹੁੰਦੇ, ਬੀਜ ਹਜ਼ਾਰਾਂ ਕਿਸਮਾਂ ਦੇ, ਕਰਮ ਅਸੀਂ ਹਜ਼ਾਰਾਂ ਕਿਸਮਾਂ ਦੇ ਕਰਦੇ ਹਾਂ। ਫਲ ਸਿਰਫ ਦੋ ਹੀ ਲੱਗਦੇ ਨੇ, ਸੁੱਖ ਤੇ ਦੁੱਖ। ਪੁੰਨ ਕਰਮ ਵਧਦੇ ਗਏ ਨੇ ਤਾਂ ਸੁੱਖ ਵਧਦਾ ਜਾਏਗਾ, ਪਾਪ ਕਰਮ ਵਧਦੇ ਗਏ ਨੇ ਤਾਂ ਦੁੱਖ ਵਧਦਾ ਜਾਏਗਾ, ਵਧਦਾ ਜਾਏਗਾ। ਬਸ ਇੰਨਾ ਹੀ ਹੈ। ਇਹ ਦੋ ਤਰ੍ਹਾਂ ਦੇ ਹੀ ਫਲ ਲੱਗਦੇ ਨੇ। ਹੁਣ ਬੀਜ ਕਦੋਂ ਬੋਇਆ ਸੀ? ਬੋਇਆ ਹੋਇਆ ਬੀਜ ਜਦੋਂ ਫਲ ਤੱਕ ਅਪੜਿਆ ਤਾਂ ਵਿੱਚ ਗੈਪ ਬੜਾ ਹੈ, ਅੰਤਰਾਲ ਹੈ। ਇਸ ਵਾਸਤੇ ਭਰੋਸਾ ਨਹੀਂ ਬਜਦਾ, ਮੈਂ ਜੋ ਇਤਨਾ ਦੁਖੀ ਹੋ ਗਿਆ ਤੇ ਮੈਂ ਕੁਛ ਕੀਤਾ ਹੈ, ਭਰੋਸਾ ਨਹੀਂ ਬਜਦਾ, ਭਰੋਸਾ ਨਹੀਂ ਬਜਦਾ। ਭਗਤ ਕਬੀਰ ਕਹਿੰਦੇ ਨੇ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਕਿਆ ਜਾਣੋ ਬਾਬਾ ਰੇ। ਮੈਂ ਕੀ ਜਾਣਾ ਆਪਣੇ ਕਰਮਾਂ ਦੀ ਗਤ, ਜੋ ਮੇਰੇ ਕੋਲ ਫਲ ਹੈ ਪਤਾ ਨਹੀਂ ਕਿਹੜੇ ਕਰਮਾਂ ਦਾ, ਔਰ ਕਦੋਂ ਮੈਂ ਕਰਮ ਕੀਤੇ। ਗੈਪ ਹੈ ਵਿਚਕਾਰ, ਅੰਤਰਾਲ ਹੈ। ਪਰ ਦੁੱਖ ਤੇ ਸੁੱਖ ਜੋ ਕੁਛ ਹੈ ਕੀਤਾ ਜ਼ਰੂਰ ਹੈ, ਬੋਇਆ ਜ਼ਰੂਰ ਹੈ, ਉਂਝ ਨਹੀਂ ਆਉਂਦਾ, ਉਂਝ ਨਹੀਂ ਆਉਂਦਾ। ਇਹ ਵਿਧਾਨ ਪਰਮਾਤਮਾ ਨੇ ਬਣਾਇਆ ਹੈ, ਇਸ ਵਿਧਾਨ ਨੂੰ ਕੋਈ ਤੋੜ ਨਹੀਂ ਸਕਦਾ। ਇਸ ਵਾਸਤੇ ਸਭ ਕੁਝ ਪ੍ਰਭੂ ਦੇ ਹੱਥ ਵਿਚ, ਨਿਆਂਕਾਰੀ ਉਹ ਹੈ, ਉਹਦੇ ਫੈਸਲੇ ਨੂੰ ਕੋਈ ਟਲਾ ਨਹੀਂ ਸਕਦਾ, ਉਹਦੇ ਵਿਧਾਨ ਨੂੰ ਕੋਈ ਬਦਲ ਨਹੀਂ ਸਕਦਾ। ਇਸ ਆਧਾਰ ਤੇ ਭਗਤ ਲੋਕ ਕਹਿ ਦਿੰਦੇ ਨੇ, ਮਜਬੂਰ ਹਾਂ, ਹੁਣ ਕਰ ਚੁੱਕੇ ਹਾਂ, ਮਜਬੂਰ ਹਾਂ, ਭੋਗਾਂਗੇ, ਭੋਗਾਂਗੇ, ਲਾਚਾਰ ਹਾਂ, ਹੋ ਗਏ। ਕੀਤਾ ਕਿਉਂ ਹੈ ਪਾਪ? ਪਾਪ ਮਨੁੱਖ ਕਰਦਾ ਹੈ ਲੋਭ ਵਸ ਹੋ ਕੇ, ਪਾਪ ਮਨੁੱਖ ਕਰਦਾ ਹੈ ਹੰਕਾਰ ਵਸ ਹੋ ਕੇ, ਪਾਪ ਮਨੁੱਖ ਕਰਦਾ ਹੈ ਅਸੀਮ ਕਾਮ ਵਸ ਹੋ ਕੇ। ਹੋਰ ਕਿਸ ਤਰ੍ਹਾਂ ਕਰਦਾ? ਇਹੀ ਕਰਾਂਦੇ। ਫਿਰ ਜੋ ਕਰਦਾ ਹੈ ਉਸ ਕੀਤੇ ਹੋਏ ਦੇ ਚ ਮਨੁੱਖ ਸਮਝਦਾ ਮੈਨੂੰ ਰਸ ਆਵੇਗਾ, ਰਸ ਨਾ ਆਵੇ, ਲਾਭ ਨਾ ਹੋਵੇ ਤੇ ਸ਼ਾਇਦ ਪਾਪ ਨਾ ਕਰੇ। ਲੋਭ ਵਸ ਹੋ ਕੇ ਪਾਪ ਕਰ ਰਹੇ ਨੂੰ ਪਤਾ ਮੈਨੂੰ ਲਾਭ ਹੋਵੇਗਾ, ਇਸ ਕਰਕੇ ਕਰਦਾ। ਰਸ ਆਵੇਗਾ, ਲਾਭ ਹੋਵੇਗਾ, ਇਸ ਕਰਕੇ ਕਰਦਾ। ਪਰ ਮਹਾਰਾਜ ਕਹਿੰਦੇ ਨੇ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਭ। ਠੀਕ ਹੈ, ਮਿੱਠੀ ਜ਼ਹਿਰ ਵੀ ਹੁੰਦੀ ਹੈ, ਐਸੀ ਗੱਲ ਨਹੀਂ ਹੈ। ਐ ਤੇ ਜ਼ਹਿਰ ਮਿੱਠੀ ਹੈ। ਇੱਕ ਉਦਾਹਰਣ ਦਿੱਤਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਜਿਹੜਾ ਸ਼ਬਦ ਉਹਨਾਂ ਨੇ ਸੂਰਦਾਸ ਦੇ ਪ੍ਰਤੀ ਉਚਾਰਨ ਕੀਤਾ, ਕਿਉਂਕਿ ਉਹ ਇੱਕ ਪੰਕਤੀ ਉਚਾਰਨ ਕਰਕੇ ਸਮਾਧੀ ਲੀਨ ਹੋ ਗਿਆ ਸੀ, ਬਾਕੀ ਸ਼ਬਦ ਨੂੰ ਕੰਪਲੀਟ ਕੀਤਾ ਹੈ ਗੁਰੂ ਅਰਜਨ ਦੇਵ ਜੀ ਨੇ। ਉਹਦਾ ਹੈਡਿੰਗ ਹੈ ਸਾਰੰਗ ਵੱਲਾ ਪੰਜਵਾਂ ਸੂਰਦਾਸ। ਉੱਪਰ ਦੀ ਇੱਕੋ ਪੰਕਤੀ ਸੂਰਦਾਸ ਦੀ ਹੈ, ਥੱਲੇ ਦੀਆਂ 6 ਪੰਕਤੀਆਂ ਗੁਰੂ ਅਰਜਨ ਦੇਵ ਜੀ ਦੀਆਂ। ਉਸ ਸ਼ਬਦ ਵਿਚ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹਰ ਕੇ ਸੰਗ ਬਸੇ ਹਰ ਲੋਕ। ਹਰੀ ਦੇ ਜਿਹੜੇ ਬੰਦੇ ਨੇ ਉਹ ਹਰੀ ਲੋਕ ਦੇ ਚ ਰਹਿੰਦੇ ਨੇ, ਹਰ ਵਕਤ ਹਰੀ ਦੇ ਚ ਹੀ ਰਹਿੰਦੇ। ਤਨ ਮਨ ਅਰਪ ਸਰਬਸ ਸਭ ਅਰਪਿਓ, ਆਨੰਦ ਸਹਿਦ ਜੁਨ ਜੋਗ। ਤਨ ਮਨ ਧਨ ਸਭ ਕੁਝ ਅਰਪਣ ਕਰ ਦਿੰਦੇ, ਆਨੰਦ ਦੀ ਧੁਨੀ ਦੇ ਚ ਮਸਤ ਰਹਿੰਦੇ ਨੇ, ਲੀਨ ਰਹਿੰਦੇ ਨੇ। ਸ਼ਿਆਮ ਸੁੰਦਰ ਤਜ ਆਨ ਜੋ ਚਾਹਤ, ਜਿਉ ਕੁਸਟੀ ਤਨ ਜੋਗ। प्राचीन आयुर्वेद ग्रंथां दे मुताबिक जिहड़ा कौड़ी सी ना कौड़ी, अजकल ते तरह तरह के इलाज निकल आए ने कोड़ दे, उदों इको ही इलाज सी। जौंकां जड़ियां ने इनू जलम भी कहिंदे ने, जौंक भी कहिंदे। कोड़ी दा खून बड़ा मिठा हो जांदा, गाढ़ा हो जांदा, मिठा हो जांदा, लेकिन कोड़ी दा खून जहरीला हुंदा, मिठी जहर, मिठी जहर। इलाज इको सी, जौंकां लाइया जान और ये खून कढ़िया जाए, निकले। कोड़ी नू जिहड़ा जौंक लाने वाला जौंक लांदा सी, पैसे दस गुणा वध मंगदा सी। क्यों? कोड़ी दा खून पींदियां ही पींदियां जौंक तड़प तड़प के मर जांदी सी, जहर जहर। जिहदियां जौंकां हुंदियां सन, जो चुकी फिरदा हुंदा सी, उहनूं भी पता है जौंक ते मर जाएगी, ते आखिर उहदा धंधा है तो दस गुणा वध पैसे लैंदा। आम बंदियां जिन्हां दा खून मैला हो गया, उहनां नूं भी लाइयां जांदियां सन थोड़े पैसे, पर जिहड़ा कोड़ी है उहनूं जद जौंक लाई जांदी सी दस गुणा वध, जौंक ने मर जाणा। धन गुरु अर्जन देव जी महाराज ने यह उदाहरण दिता है, श्याम सुंदर तज। ये जो भगत लोग ने एक परमात्मा नूं छड़ के किसे होर ख्वाहिश दे च जीवना, पाप दी लालसा दे च जीवना और पाप दे जो मिठास है उस मिठास दा रस माणना, ज्यों कुछ टी तन जौंक, वो ऐसा समझदे ने जिवें कोड़ी दे खून नूं जौंक पींदी है, इस तरह कोड़ी दा खून ही पीना है और कुछ भी नहीं, कुछ भी नहीं। तड़प तड़प के मरना है, इहदा फल है, इहदा फल है। पाप दे च मिठास ते है, बेईमानी दे च लाभ ते है। क्यों मनुख दुराचार करे अगर उसनूं कोई रस नहीं आउंदा, गुस्ताखी ना रस करके बलात्कार करदा, लाभ करके बेईमानी करदा, ठगी करदा। पर ए लाभ ए रस इस तरह है जिवें कोड़ी दा खून मिठा है पर जहरीला है, जौंक तड़प तड़प के मर जाती है, तड़प तड़प के मर जाती है। मनुख फिर इना पापा दा फल जद दुख सामने आंदा है, तड़पदा है, बेजार पे दुखी। प्रभु ने विधान बनाया है। फिर होर जो इस शब्द दे जिक्र है, कर्म असी रोज करदे जा रहे हैं, कर्मां दी खेती साड़ी रोज वद्दी जा रही है, वद्दी जा रही है। जीवन दी छोली जिथे कर्मां दा फल रखना है, ये झोली रोज छोटी होंदी जा रही है, रोज छोटी होंदी। आपां रोज छोटे हो रहे हैं, छिन छिन औध बिहात है, फूटे घट ज्यो पानी। ये भरोसा इस वास्ते नहीं बनता, हो सकता है मनुख दा कारो विहार वड्डा हो रहा होवे पर आप दे छोटा हो रहा है ना, परिवार वड्डा हो रहा होवे, पहले दो सन हुण चार छे अठ हो गए। हो सकता है परिवार वड्डा हो रहा होवे पर मनुख ते छोटा हो रहा है। हो सकता है इहदियां महल माड़ियां वड्डियां हो रही ने पर इह ते छोटा हो रहा है। महल माड़ियां दा वधना, परिवार दा वधना, कारोबार दा वड्डा होना, यह समझ लैंदा मैं भी वड्डा हो रहा, मैं भी वड्डा हो रहा। कौन समझावे तू छोटा हो रहा, तू वड्डा नहीं हो रहा, तू इतना छोटा हो जाएगा मिट जाएगा एक दिन, कारोबार ते रहेगा, ये महल माड़ियां भी रहनगियां, ये परिवार भी रहेगा, तू छोटा होके मिट जाएगा। इस वड्डे होने नूं देख के मनुख भूल जांदा है कि मैं छोटा हो रहा, छोटा हो रहा। लोभ वस होके मनुख पाप करदा है, काम वस होके मनुख बलात्कार करदा है, और जद फल सामने आउंदा है दुख, फिर रोंदा है, फिर पिटदा है। प्रश्न बथेरिया दे, जद दुख रब ही देंदा है, सुख ओ ही देंदा है, तेरे साडा की दोष है? दोष है तेरा, कर्मा दा दोष है, कर्मा करके दुख सुख देंदा है। ददा दोष न देव काहू, दोष कर्मा अपने आ, जो मैं किया सो मैं पाया, दोष न दीजे अवर जना। मैं छोटा हुंदा जा रहा, कर्मा दी खेती वधदी जा रही, वधदी जा रही। एक दिन मैं मिट गया, कर्मा दी फसल ते रह गई, कौन खाए? जमीन विच बीज दा एक है, खांदे दूजे ने। दरख्त किसे ने लाया सी, फल कोई पिया खांदा है। पर जीवन दी धरती दे जो कर्मा दा बीज बोया जांदा है, ए आप बीज आपे ही खा, दूजा नहीं खांदा, आप खाना पैंदा। इस वास्ते कबीर समझांदे ने, मन मेरे भूले कपट न कीजे, परिवार की खातर पाप ना कर, तिया पुत्रां की खातर पाप ना कर, पत्नी की खातर पाप ना कर। क्यों? मन मेरे भूले कपट न कीजे, अंत ने बेरा तेरे जी पे लीजे। वो उन्हां दे ते ए हिसाब किताब तेरे को लवेगा। बहु पर पंच कर पर धन लियावे, सुतदा रापे आन लुटावे। बार ते लोकां नू लुटदा है, ते लुट के खुश हो जांदा है। जिस दिन जेब कतरा, कोई चंगी जेब कट लैंदा है, फिर जेब कतरियां च लड्डू वंडदा, कहिंदा अज दिन चंगा लग गया, चंगा लग गया, अज खेड चंगी बन गई। हुण ते ओ सज्जन नहीं रहा, कानपुर दे च मशहूर सी। और किधरे बाबा सुंदर सिंह दी संगत करके बदलिया। बाबा सुंदर सिंह जी अली बेग उन्हां दे डेरे आउंदा सी। बदलिया जरूर, पहले दूजे तीजे दिन डाका मारदा सी, हुण जद ओहदे कोल धन मुक जाए ना, फिर मारदा सी, छड़दा नहीं सी। हुण किधरे साल दो साल बाद सारे कानपुर दे च मशहूर सी। बहुत पुरानी गल मैं दसदा, 40 साल पुरानी। उदों 1 रुपए की वैल्यू बड़ी होंदी सी। 51 दमड़े मेरे को लाके रखे, कहंदे मस्कीन जी अज 10,000 हत्थे आ गए ने, साडी गल बन गई। मैनू नहीं पता सी, मैनू फिर शुगल जी ने दसिया। चूंकि वह कानपुर दे वासी सन, मैं ते सिर्फ फरवरी दे महीने 8-10 दिन लई जांदा। वो जद चला गए, मैनू कहन लगे ते डकैत है। मैं कह बड़ा खुश सी, हसदा होया आया, लग गया डाका। लुट के खुशी मिलती है लुटेरे नो, फिर घर दे च आके पत्नी ते बच्चियां कोल लुटा के खुशी मिलती है। उथे लुटांदा है, सुतदा रापे आन लुटावे। इथे लुटा के खुश हुंदा है, जो ले आया लो। इथे लुटा के खुश हुंदा है, उथे लुट के खुश हुंदा है। इते हकीकत है, सच्चाई है। एक कोल खो के खुश हुंदा है, एक नू दे के खुश हुंदा है। पर कबीर कहंदे ने, मन मेरे भूले कपट न कीजे, अंत निबेरा तेरे जी पेली। ये हिसाब किताब ना पत्नी कोल होना है, ना बच्चियां कोल, तेरे कोल। मन मेरे भूले कपट ना कीजे, अंत निबेरा तेरे जी पे लीजे। ये खेड तेरे सिर ते ही बनेगी। इस वास्ते सुचेत हो जा, सावधान हो जा। हुण मैं फिर अर्ज करा, स्त्री दे अंदर अगर भावना पूरी नहीं है, ये मानसिक तल ते अधूरी स्त्री है, नहीं है, संपूर्ण नहीं है। ਇਹਨੂੰ ਫਿਰ ਕਿਨਰ ਆਖਿਆ ਜਾ ਸਕਦਾ ਮਾਨਸਿਕ ਤਲ ਤੇ ਧਾਰਮਿਕ ਤਲ ਤੇ। ਪੁਰਸ਼ ਦੇ ਮਾਨਸਿਕ ਮੰਡਲ ਵਿਚ ਗਿਆਨ ਨਹੀਂ ਹੈ, ਵਿਚਾਰ ਨਹੀਂ ਹੈ, ਸੂਝ ਨਹੀਂ ਹੈ, ਸਮਝ ਨਹੀਂ ਹੈ, ਦੂਰ ਦ੍ਰਿਸ਼ਟੀ ਨਹੀਂ ਹੈ। ਹੋਵੇਗਾ ਸਰੀਰਕ ਤਲ ਤੇ ਪੁਰਸ਼, ਇਹ ਮਾਨਸਿਕ ਤਲ ਤੇ ਧਾਰਮਿਕ ਤਲ ਤੇ ਕਿਨਰ ਹੈ, ਇਹ ਪੂਰਨ ਪੁਰਖ ਨਹੀਂ ਹੈ। ਜਦ ਕੋਈ ਪੂਰਨ ਪੁਰਖ ਹੋ ਜਾਂਦਾ ਤਨ ਉਸਦੇ ਕੋਲ ਪੁਰਸ਼ ਦਾ, ਤੇ ਜਿਸ ਦਿਨ ਪੂਰਨ ਹੋ ਜਾਂਦਾ ਨਾਰੀ ਉਸਦੇ ਅੰਦਰ ਹੋ ਜਾਂਦੀ ਹੈ, ਉਹਦੇ ਬੋਲਾਂ ਵਿਚ ਹਲੇਮੀ ਆ ਜਾਂਦੀ ਹੈ, ਔਰ ਹੋ ਸਕਦਾ ਉਸਦੇ ਬੋਲਾਂ ਵਿਚ ਲਿੰਗ ਦੀ ਥਾਂ ਤੇ ਉਹ ਇਸਤਰੀ ਦੇ ਬੋਲ ਬੋਲਣ ਲੱਗ ਪੈਂਦਾ। ਜੈਸੇ ਕਿ ਇਸ ਪਾਵਨ ਪਵਿੱਤਰ ਵਾਕ ਵਿਚ ਲੜੀ ਵਾਰ ਆਪ ਸਰਵਨ ਕਰੋ, ਸਾਰਾ ਸ਼ਬਦ ਇੱਕ ਆਮ ਤਾਰਕਿਕ ਬੰਦਾ ਤੇ ਇੰਜ ਕਹੇਗਾ ਕੋਈ ਇਸਤਰੀ ਬੋਲਦੀ ਪਈ, ਪੁਰਸ਼ ਨਹੀਂ ਹੈ ਇੱਥੇ, ਕੋਈ ਇਸਤਰੀ ਪਈ ਬੋਲਦੀ। ਤੋ ਠੀਕ ਹੈ, ਭਾਵਨਾ ਅੰਦਰ ਪੂਰੀ ਹੈ, ਸ਼ਰਧਾ ਅੰਦਰ ਪੂਰੀ ਹੈ, ਤੋ ਪੂਰੀ ਹੈ ਤੋ ਇਹ ਪੂਰਨ ਪੁਰਖ ਹੋ ਗਿਆ। ਪੂਰਨ ਪੁਰਖ ਬੋਲ ਰਿਹਾ, ਮੁਕੰਮਲ ਬੋਲ ਰਿਹਾ, ਬਾਕੀ ਤੇ ਸਭ ਮਾਨਸਿਕ ਤਲ ਤੇ ਅਧੂਰੇ ਹੁੰਦੇ ਨੇ, ਔਰ ਅਧੂਰੇ ਨੂੰ ਕਿਨਰ ਕਹਿੰਦੇ ਨੇ। ਮਨੁੱਖ ਜੈਸਾ ਕਿਨਰ ਦਿਖਾਈ ਦਿੰਦਾ ਹੈ, ਫਿਰ ਵੀ ਮਨੁੱਖ ਹੁੰਦਿਆਂ ਹੋਇਆ ਉਹ ਪੁਰਸ਼ ਨਹੀਂ ਹੈ, ਇਸਤਰੀ ਨਹੀਂ ਹੈ, ਕਿਨਰ ਹੈ। ਇਹ ਇਸਤਰੀ ਦਾ ਤਨ, ਇਹ ਪੁਰਸ਼ ਦਾ ਤਨ ਦਿਖਾਈ ਦੇ ਰਿਹਾ, ਫਿਰ ਵੀ ਇਹ ਮਾਨਸਿਕ ਤਲ ਤੇ ਧਾਰਮਿਕ ਤਲ ਤੇ ਕਿਨਰ ਹੈ, ਸੰਪੂਰਨ ਨਹੀਂ ਹੈ। ਲੰਬਾ ਛੋੜਾ, ਹੁਣ ਮੈਂ ਬਹੁਤਾ ਖੁਲਾਸਾ ਨਾ ਕਰਾਂ, ਖੁਲਾਸੇ ਦੇ ਚ ਕਈ ਦਫ਼ਾ ਸਮਾਂ ਹੋ ਜਾਂਦਾ, ਕੁਝ ਪੰਕਤੀਆਂ ਮੈਂ ਖੋਲਣਾ ਚਾਹੁੰਦਾ, ਫਿਰ ਸਮਾਂ ਕਹਿੰਦਾ ਨਹੀਂ। ਹੁਣ ਲੜੀ ਵਾਰ ਆਪ ਸਰਵਨ ਕਰਦੇ ਜਾਓ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕੁਝ ਪ੍ਰਮਾਣ ਕਰਦੇ ਨੇ, ਬਈ ਤੂੰ ਇਹ ਜੀਵ ਇਸਤਰੀ ਠੱਗੀ ਗਈ ਹੈ ਸੰਸਾਰ ਵਿਚ, ਪਤੀ ਨਾਲ ਸੰਬੰਧ ਨਹੀਂ ਜੋੜ ਸਕੇ, ਪ੍ਰਭੂ ਨਾਲ ਸੰਬੰਧ ਨਹੀਂ ਜੋੜ ਸਕੇ। ਭਾਵਨਾ ਅਗਰ ਗਿਆਨ ਨਾਲ ਸੰਬੰਧ ਨਹੀਂ ਜੋੜ ਸਕੀ, ਭਾਵਨਾ ਅਧੂਰੀ ਹੈ, ਸ਼ਰਧਾ ਅਧੂਰੀ ਹੈ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਗਿਆਨ ਅਗਰ ਭਾਵਨਾ ਨਾਲ ਸੰਬੰਧ ਨਹੀਂ ਜੋੜ ਸਕਿਆ, ਅਧੂਰਾ ਗਿਆਨ ਹੈ, ਅਕਸ਼ਰੀ ਗਿਆਨ ਹੈ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਇਹਨੂੰ ਹੀ ਕਹਿੰਦੇ ਨੇ ਕਿਨਰ। ਤੋ ਸਤਿਗੁਰਦੇਵ ਜੀ ਮਹਾਰਾਜ ਜੋ ਕੁਝ ਕਹਿ ਰਹੇ ਨੇ, ਹੁਣ ਅਖਰੀ ਅਰਥ ਸਰਵਨ ਕਰ ਲਓ। ਮੈਂ ਕੁਛ ਸੱਜਣਾਂ ਦੇ ਜਵਾਬ ਦੇ ਦਿੱਤੇ ਨੇ, ਕਿਉਂਕਿ ਇਸ ਤਰ੍ਹਾਂ ਵੀ ਹੈ, ਕੋਈ ਇੱਕ ਦੋ ਬੱਚੇ ਇਸ ਤਰ੍ਹਾਂ ਦੇ ਪੈਦਾ ਹੋਏ ਜੋ ਅਪੰਗ ਨੇ। ਇਹਨਾਂ ਨੇ ਕੀ ਕੀਤਾ, ਇਹ ਪਿਛਲੀ ਬੀਜੀ ਹੋਈ ਖੇਤੀ ਨਾਲ ਲੈ ਕੇ ਆ ਗਏ। ਜੀਵਨ ਦਾ ਅੰਤ ਹੋ ਗਿਆ ਸੀ, ਖੇਤੀ ਰਹਿ ਗਈ ਸੀ, ਬੀਜੇ ਹੋਏ ਬੀਜ ਰਹਿ ਗਏ ਸਨ। ਕਿਉਂ? ਬੀਜ ਮੈਂ ਅੱਜ ਬੋਇਆ, ਫਲ ਤੇ ਅੱਜ ਕੋਈ ਨਹੀਂ। ਬੀਜ ਫਲ ਤੱਕ ਅਪੜੇਗਾ ਤਾਂ ਮੈਂ ਛੋਟਾ ਹੋ ਜਾਵਾਂਗਾ। ਅਗਰ ਉਹ ਬੀਜ 5 ਸਾਲਾਂ ਚ ਫਲੀ ਬਹੁਤ ਆਉਂਦਾ ਤਾਂ 5 ਸਾਲ ਮੈਂ ਛੋਟਾ ਹੋ ਗਿਆ। ਮੈਂ ਤੇ ਰੋਜ਼ ਰੋਜ਼ ਛੋਟਾ ਹੁੰਦਾ ਜਾਵਾਂਗਾ, ਬੀਜ ਤੇ ਮੈਂ ਬੁੰਦਾ ਹੀ ਰਹਾਂਗਾ ਰੋਜ਼ ਰੋਜ਼, ਕਰਮ ਤੇ ਮੈਂ ਰੋਜ਼ ਰੋਜ਼ ਕਰਨੇ ਨੇ। ਕਰਮਾਂ ਦੀ ਖੇਤੀ ਵਧਦੀ ਜਾਏਗੀ, ਜੀਵਨ ਦੀ ਛੋਲੀ ਘਟਦੀ ਜਾਏਗੀ। ਇੱਕ ਦਿਨ ਜੀਵਨ ਦੀ ਛੋਲੀ ਦਾ ਅੰਤ ਹੋ ਗਿਆ, ਕਰਮਾਂ ਦੀ ਖੇਤੀ ਬਾਕੀ ਰਹਿ ਗਈ ਹੈ। ਪਰ ਪ੍ਰਮਾਤਮਾ ਕਹਿੰਦਾ ਹੁਣ ਬੀਜਿਆ ਤੂ ਏ ਤੇ ਖਾ ਵੀ ਤੂ, ਉਹ ਫਿਰ ਚੋਲਾ ਦੇ ਦਿੰਦਾ। ਕਰਮੀ ਆਵੇ ਕਪੜਾ, ਉਨ੍ਹਾਂ ਹੀ ਕਰਮਾਂ ਕਰਕੇ ਜੋ ਬਾਕੀ ਰਹਿ ਗਏ ਨੇ, ਫਿਰ ਇਹ ਚੋਲਾ ਮਿਲਦਾ, ਫਿਰ ਇਹ ਚੋਲੀ ਮਿਲਦੀ ਹੈ, ਫਿਰ ਇਹ ਝੋਲਾ ਮਿਲਦਾ, ਇਹਦੇ ਚ ਕਰਮਾਂ ਦੀ ਫਸਲ ਪਾ ਸਕੇ, ਉਹ ਜੋ ਇਸਨੇ ਬੋਇਆ ਖਾ ਸਕੇ। ਫਿਰ ਇਸ ਜੀਵਨ ਦੇ ਚ ਫਿਰ ਕਰਮ ਕਰੀ ਜਾ ਰਿਹਾ ਤੇ ਪਿਛਲੇ ਕਰਮਾਂ ਦਾ ਬੋਝ ਫਿਰ ਵਧਦਾ ਜਾ ਰਿਹਾ। ਤੋ ਇੰਜ ਕਰਮਾਂ ਦੀ ਖੇਤੀ, ਕਰਮਾਂ ਦੀ ਸ਼ੰਖਲਾ ਦੇ ਨਾਲ ਜਨਮ ਮਰਨ ਦੀ ਸ਼ੰਖਲਾ ਚਲਦੀ ਰਹਿੰਦੀ ਹੈ, ਚਲਦੀ ਰਹਿੰਦੀ ਹੈ, ਚਲਦੀ ਰਹਿੰਦੀ ਹੈ। ਇੱਕ ਦਿਨ ਜਦ ਬ੍ਰਹਮ ਗਿਆਨ ਦੀ ਅਗਨ ਪ੍ਰਗਟ ਹੁੰਦੀ ਹੈ, ਤੋ ਇਹ ਕਰਮਾਂ ਦੀ ਸਾਰੀ ਫਸਲ ਜਲ ਜਾਂਦੀ ਹੈ, ਭਸਮ ਹੋ ਜਾਂਦੀ ਹੈ, ਇੱਕੋ ਦਫਾ ਨਾਲ ਹੀ ਭਸਮ ਹੋ ਜਾਂਦੀ ਹੈ। ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਪਾਟੇ ਕਾਗਰ। ਜਨਮਾਂ ਜਨਮਾਂਤਰਾਂ ਦੇ ਕਾਗਜ਼ਾਂ ਦਾ ਜੋ ਪੁਲੰਦਾ ਸੀ, ਫਾਇਲਾਂ ਦੇ ਉੱਤੇ ਫਾਇਲਾਂ ਕਰਮਾਂ ਦੇ ਜਲ ਗਈਆਂ, एक कोई दफा ब्रह्म अग्न पैदा हुई, इस अग्नि ने साड़ के स्वा कर देता। धर्म राय दर कागद फारे, जन नानक लेखा सम। सारे कागज धर्म राज ने फाड़ देते, गल खत्म, लेखा ने बोले गल खत्म हो गई। कर्म जितने चिर तक फटते नहीं, खत्म नहीं होते, जलते नहीं, जन्म मरण चलता रहेगा, चलता रहेगा, चलता रहेगा। ब्रह्म अगन कर्मा की फसल नू साड़ के स्वा कर देती, अगला जन्म नहीं आता। क्यों? इतना वड्डा सिरमौर कर्म पैदा हो गया है, प्रभु का नाम जप के ब्रह्म अगन पैदा हो गई है। उन छोटे मोटे पाप पुन सारे भसम हो जाते हैं, महापुन उजागर हो जाता है, ब्रह्म अगन उजागर हो जाती है। हजारा जन्मां दा लेखा जोखा जो पिया से खत्म, गल खत्म। लिखदा पिया उपर परमात्मा किधरे बैठा, मैं फिर दोहरा दें, पुण्य पापी आखण नाए, कर कर करना लिख ले, करदे जा रहे हैं, अंदर लिखे आ जा रहे हैं, लिखे आ जा, अंदर छाप बनती है, संस्कार बनते हैं। ये संस्कार बहुते इकट्ठे होके संग्रह होके इको तरह दे कर्म, फिर उन्हां दा संस्कारां दा संग्रह सुभाव बन जाता है, फिर उस सुभाव अधीन मनुख ओही कर्म करी जाता है। बेईमानी सुभाव बन गया, हुण सारी जिंदगी बेईमानी करता है। झूठ बोलना सुभाव बन गया, हुण सारी जिंदगी झूठ बोली जा रही है। अनर्थ करना सुभाव बन गया, हुण सारी जिंदगी अनर्थ करी जा रही है। ये ढेर इकट्ठा हुंदा जा रहा है, जो करदा जा रहा है, लिखिया जा रहा है, कर कर करना लिख ले जाओ। तो इस तरह दे ये विचार इस पावन पवित्र वाक दे चने सारंश मैं थोड़े सामने रख दिता है। जे फिर भी पकड़ ना आवे तो मैं समझांगा या मैनू समझाण दा ढंग नहीं आया या अगलिया नू पकड़न दा ढंग नहीं आया। आप सिलसिलावार सरवण करो। हां जी, पहली पंक्तियां शुरू तो करो। हे जीव स्त्री, तू ठगी गई जगत विच, परमात्मा दा प्यार हासिल नहीं कर सकी, पति दा संबंध हासिल नहीं कर सके। हां जी, पर इस जीव स्त्री दे भी की बस, जो कमाया सी पहले कीता सी इत्थे मस्तक ते लिखिया गया, उन्हां लिखे हुए कर्मा करके जो स्वभाव बने हैं संस्कारां, फिर उसे तरह करी जा रही है। कई बच्चे जन्म तो ही भेड़े आते हैं, पिछला सुभाव नाल लेके आ गए। कई मां बाप कहने की करिए ते बच्चा काबू च ही नहीं आउंदा, पड़ोसी तंग, सारा महला तंग, ना साडे काबू। हुण सवाल पैदा हुंदा है, मनुखी बच्चा पैदा कीता कि बंदर? गुरु रामदास जी महाराज ने ते बड़ी ताड़ना कीती है, ए भी मैं अर्ज करां। और ऐसे ऐसे शब्द ने जिन्हां नूं कहिए ते कई दफा अगला सोचेगा। धन गुरु रामदास जी महाराज ऐसे कठोर बोल बोल सकदे ने। महाराज कहिंदे जिस पुत्र ने नाम नहीं जपया उहदी कुल नूं गाल लगदी है, बेहतर होवे ओह मां विधवाई हो जांदी, सुहागण क्यों है? हैरानगी है, हैरानगी है। इन्ना शैतान पैदा कीता, सारे महल्ले नूं वक्त पाया, सारे शहर नूं वक्त पाया। शैतान पैदा होया है तो शैतानियत दे संस्कार मां कोल सन, मेल खा गया। मैं कल अर्ज कीती सी, मां दी वासना, पिता दी वासना, जीव आत्मा दी वासना, तिन्हां दे संगम नाल जन्म हुंदा है। मां बाप दी वासना किसे जीव आत्मा दी वासना और उदे संस्कार मेल नहीं पै खांदे, अजे जन्म नहीं होवे। उस जीव आत्मा दा भी जन्म नहीं होवेगा और मां बाप जेड़े ने इन्हां नूं भी अजे संतान नहीं होवेगी जे इन्हां दे संस्कार दे मुताबिक जीव ना मिले, गर्भ दे च प्रवेश ना करे। तो महाराज इत्थे कह रहे ते पुरबले कर्म, पुरबला जो मैं कल कीता है, पुरबला जो मैं सवेरे कीता है, पुरबला जो मैं महीना पहले कीता है, पुरबला। पुरब ਭੂਤਪੂਰਵ ਜਿਹੜਾ ਅਸੀਂ ਕਹਿ ਦਿੰਦੇ ਹਾਂ ਇਹਦਾ ਇਹ ਮਤਲਬ ਨਹੀਂ ਮੇਰਾ ਹੀ ਪਿਛਲਾ ਜਨਮ ਜੋ ਹੁਣ ਵੀ ਮੈਂ ਕੀਤਾ ਇਸ ਸਮੇਂ ਤੋਂ ਪਹਿਲੇ ਜੋ ਮੈਂ ਕਰ ਚੁੱਕੇ ਹਾਂ ਪੂਰਵ ਹੈ। ਤੋ ਕੁਛ ਬੀਜ ਐਸੇ ਵੀ ਆਉਂਦੇ ਨੇ ਪੰਜ ਸੱਤ ਦਿਨਾਂ ਚ ਪਲੀ ਬਹੁਤ ਆਉਂਦੇ ਨੇ, ਮਹੀਨੇ ਦੋ ਮਹੀਨੇ ਚ ਪਲੀ ਬਹੁਤ ਆਉਂਦੇ ਨੇ, ਸਾਲ ਦੋ ਸਾਲ ਦੇ ਚ ਪਲੀ ਬਹੁਤ ਆਉਂਦੇ ਨੇ, ਪੰਜ ਦਸ ਸਾਲ ਦੇ ਚ ਪਲੀ ਬਹੁਤ ਆਉਂਦੇ ਨੇ। ਮੈਂ ਕਈ ਦਫਾ ਅਰਜ਼ ਕੀਤੀ ਹੈ ਇੱਕ ਇਮਲੀ ਦਾ ਦਰਖਤ ਰਾਜਸਥਾਨੀ ਕਹਿੰਦੇ ਨੇ ਪੈਂਤੀ ਸਾਲ ਦੇ ਚ ਪਲੀ ਬਹੁਤ ਆਉਂਦਾ ਹੈ, ਉਹਨੂੰ ਪੈਂਤੀ ਸਾਲ ਬਾਅਦ ਇਮਲੀ ਲੱਗਦੀ ਹੈ। ਬੂਟਾ ਅੱਜ ਲਾਓ ਤੇ ਹੁਣ ਪੈਂਤੀ ਸਾਲ ਉਡੀਕ ਕਰਾ। ਕਰਮਾਂ ਦਾ ਬੀਜ ਵੀ ਇਸ ਤਰ੍ਹਾਂ ਹੈ, ਕੋਈ ਪੈਂਤੀ ਛੱਤੀ ਸਾਲਾਂ ਬਾਅਦ ਫਲੀ ਬਹੁਤ ਆਉਂਦਾ ਹੋਵੇਗਾ, ਕੋਈ ਪੰਜ ਦਿਨਾਂ ਚ, ਕੋਈ ਚਾਰ ਦਿਨਾਂ ਚ, ਕੋਈ ਪੰਜ ਮਹੀਨਿਆਂ ਚ, ਕੋਈ ਪੰਜ ਸਾਲ ਚ, ਕੋਈ ਪੈਂਤੀ ਸਾਲ ਦੇ ਚ। ਇਸ ਵਾਸਤੇ ਕਬੀਰ ਕਹਿੰਦੇ ਨੇ ਮੈਂ ਨਹੀਂ ਜਾਣਦਾ ਮੈਂ ਕੀ ਕੀਤਾ ਸੀ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ ਕਿਆ ਜਾਣੋ। ਬਾਬਾ ਰੇ ਇਤਨਾ ਸਮਾਂ ਲੰਘ ਗਿਆ ਯਾਦ ਹੀ ਨਹੀਂ ਰਿਹਾ ਕਿਹੜਾ ਬੀਜ ਬੋਇਆ ਸੀ ਕੀ ਕੀਤਾ ਸੀ। ਤੋ ਇਹ ਜੈਸਾ ਪੂਰਵਲਾ ਲਿਖਿਆ ਹੋਇਆ ਵੈਸੀ ਇਹ ਜੀਵ ਇਸਤਰੀ ਉਹਨਾਂ ਕਰਮਾਂ ਤੋਂ ਪ੍ਰੇਰਿਤ ਹੋ ਕੇ ਫਿਰ ਬਾਰ ਬਾਰ ਉਹੀ ਕਰਮ ਕਰਦੀਏ ਉਹੀ ਕਰਮ ਕਰਦੀਆਂ। ਪੂਰਵਲਾ ਕੀਤਾ ਹੋਇਆ ਹੁਣ ਤੋਂ ਪਹਿਲੇ ਜਿਹੜਾ ਕੀਤਾ ਹੋਇਆ ਇਹ ਨਹੀਂ ਮਿਲੇਗਾ, ਉਸ ਕਰਮਾਂ ਦਾ ਫਲ ਪ੍ਰਭੂ ਕੀ ਦੇਵੇਗਾ ਇਹ ਮੈਂ ਕੀ ਜਾਣਾ। ਪਰ ਮੈਂ ਇਤਨਾ ਅਰਜ਼ ਕਰਾਂ ਦੁੱਖ ਇੱਕ ਫਲ ਹੈ ਸੁਖ ਇੱਕ ਫਲ ਹੈ, ਤੋ ਸਮਝ ਲੈਣਾ ਇਹ ਫਲ ਜੋ ਮੈਨੂੰ ਮਿਲੇ ਹੈ ਤੋ ਮੈਂ ਜ਼ਰੂਰ ਕੋਈ ਬੀਜ ਬੋਇਆ ਹੈ, ਜ਼ਰੂਰ ਕੋਈ ਬੀਜ ਬੋਇਆ। ਹਾਂਜੀ ਕੋਈ ਗੁਣ ਨਹੀਂ, ਕੋਈ ਸ਼ੀਲ ਨਹੀਂ, ਕੋਈ ਸੰਜਮ ਨਹੀਂ, ਕੋਈ ਆਚਾਰ ਨਹੀਂ, ਆਚਰਣ ਨਹੀਂ, ਤੇ ਔਗਣ ਹੀ ਔਗਣ ਨੇ। ਇਸ ਤਰ੍ਹਾਂ ਦੇ ਹੀ ਕਰਮ ਕੀਤੇ ਨੇ ਕਿ ਤੇ ਬਹਿ ਬਹਿ ਕੇ ਰੋਵੇਗੀ ਹੋਰ ਕੀ ਕਰੇਗੀ, ਰੋਣਾ ਪਿਟਣਾ ਹੀ ਦੇ ਪੱਲੇ ਹੋਵੇਗਾ, ਇਸ ਤੋਂ ਇਲਾਵਾ ਹੋਰ ਕੀ ਹੋਵੇਗਾ। ਹਾਂਜੀ ਜੀਵ ਇਸਤਰੀ ਦੇ ਬਹੁਤੇ ਪਾਪ ਅਸ਼ੁਭ ਕਰਮ ਧਨ ਕਰਕੇ ਆਉਂਦੇ ਨੇ, ਰੂਪ ਕਰਕੇ ਆਉਂਦੇ ਨੇ, ਇਸਤਰੀ ਲਈ ਰੂਪ, ਪੁਰਸ਼ ਪੁਰਸ਼ ਲਈ ਰੂਪ, ਇਸਤਰੀ ਰੂਪ ਕਰਕੇ ਪਾਪ ਆਉਂਦੇ ਨੇ, ਧਨ ਕਰਕੇ ਪਾਪ ਆਉਂਦੇ ਨੇ, ਜਾਂ ਇੰਜ ਕਹਿ ਲਓ ਲੋਭ ਕਰਕੇ ਪਾਪ ਆਉਂਦੇ ਨੇ, ਕੰਮ ਕਰਕੇ ਪਾਪ ਆਉਂਦੇ ਨੇ। ਪਰ ਮਹਾਰਾਜ ਇੱਥੇ ਕਹਿ ਰਹੇ ਨੇ ਕਿ ਧਨ ਤੇ ਜੋਬਨ ਦਾ ਰਸ ਤੇ ਸੁਖ ਇਹ ਅੱਕ ਦੀ ਛਾਇਆ ਹੈ, ਕਿਸੇ ਵੱਡੇ ਦਰਖਤ ਦੀ ਛਾਇਆ ਵੀ ਨਹੀਂ, ਭਾਵੇਂ ਵੱਡੇ ਦਰਖਤ ਦੀ ਛਾਇਆ ਵੀ ਨਹੀਂ ਰਹਿੰਦੀ, ਬਦਲ ਜਾਂਦੀ ਹੈ ਰਾਤ ਨੂੰ ਨਹੀਂ ਰਹਿੰਦੀ। ਪਰ ਅਕੜੇ ਦਾ ਬੂਟਾ ਬਹੁਤ ਛੋਟਾ ਜਿਹਾ ਹੁੰਦਾ, ਦੋ ਤਿੰਨ ਫੁੱਟ ਜ਼ਮੀਨ ਤੋਂ ਉੱਚਾ ਹੁੰਦਾ, ਇਹਦੀ ਕੀ ਛਾਇਆ। ਧਨ ਤੇ ਜੋਬਨ ਦਾ ਕੀ ਸੁੱਖ, ਐਨ ਅੱਕ ਦੀ ਛਾਇਆ ਵਰਗਾ ਇਹ ਰਸ, ਲੇਕਿਨ ਫਲ ਬੜੇ ਦੁਖਦਾਈ, ਸੁਖ ਬਹੁਤ ਥੋੜਾ, ਜਿਹਨੂੰ ਮਹਾਰਾਜ ਇੰਜ ਵੀ ਬਿਆਨ ਕਰਦੇ ਨੇ ਖੁੱਲੇ ਸ਼ਬਦਾਂ ਚ, ਨਿਮਕ ਕਾਮ ਸਵਾਦ ਕਾਰਨ ਪ੍ਰਾਣੀ ਕੋਟ ਜਨਮ ਦੁੱਖ ਪਾਵੇ, ਕਰੋੜਾਂ ਦਿਨ ਦੁੱਖ ਪਾਉਂਦਾ ਹੈ ਇੱਕ ਨਿਮਕ ਜਿਹੀ ਰਸ ਦੇ ਖਾਤਰ, ਇੱਕ ਨਿਮਕ ਇੱਕ ਛਿੰਨ ਕੋਟ ਦੇ ਨਸ ਦੁੱਖ ਪਾਵੇ, ਕਰੋੜਾਂ ਦਿਨ ਦੁੱਖ ਪਾਉਂਦਾ ਹੈ ਇੱਕ ਛਿੰਨ ਮਾਤਰ ਰਸ ਦੇ ਕਾਰਨ। ਅਗਰ ਸੀਮਾ ਤੋਂ ਵਧਿਆ ਹੋਇਆ ਕਾਮ ਹੈ, ਪੁਰਸ਼ ਹੈ ਬਲਾਤਕਾਰ ਕਰੇਗਾ, ਇਸਤਰੀ ਹੈ ਤੁਮੇ ਗੁਸਤਾਖੀ ਮਾਫ ਗਨਕਾ ਬਣੇਗੀ। ਸੀਮਾ ਤੋਂ ਵਧਿਆ ਹੋਇਆ ਲੋਭ ਹੈ ਤੋ ਫਿਰ ਬੇਈਮਾਨੀ ਕਰੇਗਾ, ਛਲ ਕਪਟ ਕਰੇਗਾ। ਪਰ ਰਸ ਇਹਨਾਂ ਦੋਹਾਂ ਦਾ ਨਿਮਕ ਮਾਤਰ ਹੈ। ਮਹਾਰਾਜ ਕਹਿੰਦੇ ਨੇ ਦੁੱਖ ਕਰੋੜਾਂ ਜਨਮਾਂ, ਦੁੱਖ ਬੜੇ ਲੰਬੇ, ਦੁੱਖ ਬੜੇ ਲੰਬੇ ਨੇ। ਨਾਮ ਤੋਂ ਬਿਨਾਂ ਇਹ ਦੁਹਾਗਣ ਹੈ, ਛੁੱਟੜ ਹੈ, ਝੂਠੀ ਦੁਨੀਆਂ ਵਿਚ ਲੀਨ ਹੋ ਕੇ ਦੀਨ ਨੂੰ ਬੁਲਾ ਦਿੱਤਾ। ਹਾਂਜੀ ਡੁੱਬੀ ਹੋਈ ਹੇ ਲੋਭ ਕਰਕੇ ਪਦਾਰਥਾਂ ਚ ਡੁੱਬੀ ਹੋਈ, ਹੇ ਵਾਸ਼ਨਾ ਕਰਕੇ ਰੂਪ ਦੇ ਚ ਡੁੱਬੀ ਹੋਈ, ਤੂੰ ਤੇ ਆਪਣਾ ਘਰ ਹੀ ਜਲਾ ਦਿੱਤਾ, तू ते अपना घर ही नाश कर दिता है, तू ते डुब गई एदे विच ही डुब गई। हां जी
सच्चा नाम ध्याए
जे तू किधरे सच दा नाम जपे ए इस वासे सत्संग है। भावे कुछ भी करदा रहा होवे मनुख ते भावे दुख भी पा रहे है पर अज हूं समझ कुछ बिगड़े हो ना अजे भी कुछ बिगड़िया नहीं तो हुण तो भी जपना शुरू कर। जे पिछला कीता नाश नहीं होवेगा तो अज दा कीता होया भी नाश नहीं होवेगा एक तिल नहीं बनेगा तो हुण तो शुरू कर फिर तेनू सुख दे महलां दी प्राप्ति हो जाएगी। महल मिलेगा सुख दा फिर तेरा वसेबा सुख दा होवेगा। हां जी हरी दा नाम जपे ते तेनू उस महल दे सदीवी रहना नसीब होवे। कई अड़े दिन चारे संसार दा जीवन ते पेके दा जीवन है चार दिना दे आखिर तेनू जाना पेगा रुखसत होना पेगा। हां जी फिर तेनू अपने निज घर दी जो तेरा टिकाणा है जो तेरा घर है उसका वसेबा नसीब हो जाएगा और परम सुख तेरी झोली दे पै जाएगा आनंद ते रस दे इस तो मगन होके रवेंगे। हां जी स्त्री कोल शरीर स्त्री दा है भावना कोई नहीं श्रद्धा कोई नहीं। मैं फिर अर्ज करा किनर किनर तो इनू घर विच वासा नहीं मिलना किसनू उस महल विच जो है वासा नहीं मिलना ये मानसिक तल ते स्त्री पूरी नहीं है पूरी नहीं। ऐसा पुरुष दे अंदर भी हो सकता है क्योंकि अधूरा शरीर ते मांग है नारी है ज्ञान अधूरा है तां भी वासा नहीं भावना अधूरी है तां भी वासा नहीं। मनुख अधूरा जमदा है अधूरा जीवदा है अधूरा ही मर जांदा है ये गल वखरी है। लोकी मोर ला देंदे पूरा हो गया नहीं पूरा ते तां होवेगा अगर भक्ति है अंदर भक्ति नहीं है तो इसका घर विच वासा नहीं हो सकता निज घर की प्राप्ति नहीं हो सकती निचलता प्राप्त नहीं हो सकती। हां जी जे सच दे है जुड़ जाए जप करदिया करदिया ता ही इस नु प्रीतम की प्राप्ति हो सकती है पति की प्राप्ति हो सकती। हां जी जे अंदर इस दे अंदर भावना जाग पाए पति इस नु भावे चंगा लगे तो फिर पति नु भी ये भा जांदी है। इस तरह दोवे पासे भावना दा जिक्र कीता है जे इहदे अंदर भावना है ते पति इस नु भा गया परमात्मा इस नु चंगा लगन लग पाया फिर परमात्मा नु ए चंगी लगन लग पैंदी है। इस तरह जो है स्वभाविक मेल हो जाता है। हां जी गुरु दे शब्द दी विचार करदिया करदिया इस तरह फिर प्रीतम दा रंग चढ़ जाता है परमात्मा दा रंग चढ़ जाता है फिर जीवना उसे रंग दे छौंदा है। हां जी
गुरु सत विचारी नाम प्यारी निर्मल भक्त कोई
गुरु शब्द दी विचार द्वारा निर्माणता नु धारण करके प्रेमा भक्ति दिच लीन होके ये जीव स्त्री फिर अपना जीवन बतीत कर दी है। हां जी
माया मोह जलाए प्रीतम रसना रंग कोई
किसे नाम दी अगन दे नालो माया दे मोह नु जला लेंदी है ते परमात्मा दे रंग दिच अपना जीवन बतीत कर दी है। हां जी प्रेम दे रंग दिच रंगी हुई लाली चढ़ी हुई इनू फिर परमात्मा पा जांदा है और परमात्मा नूं इह पा जांदी है, परमात्मा इस नूं पसंद कर लैंदा है, परमात्मा दे टिकाणे च इस नूं थां मिल जांदी है। हां जी, परमात्मा दे नाल जिस दा इस ढंग दा प्यार जो है जुड़ गया है, वो परमात्मा दे घर जा वसदी है, उन्हों प्यारी लगती है। हां जी, इस तरह दी नारी पति नूं भा जांदी है और घर दा वसेबा उसनूं नसीब हो जांदा है। जिन्ने चिर तक मनुख कहे नहीं टिकदा मन, नहीं टिकदा तो वसेबा नहीं, अजे टिकाणा नहीं। परमात्मा दा प्यार जिस दे अंदर जाग जांदा है, निज घर दा वसेबा हो जांदा है, अपने घर दा टिकाणा नसीब हो जांदा है। हां जी, गलत बयानी करे, झूठे बोल बोले, ये किसे काम नहीं आउंदे और इस दे नाल घर दे च वसेबा भी नहीं आउंदा। इस तरीके नाल एक छोटा जिहा ख्याल दे दें, पुरुष दे अंदर क्रोध करन दा सुभाव बड़ा प्रबल हुंदा है। इह झूठ शब्द सतगुरु ने इत्थे वरत्या है, झूठ बोलण दा सुभाव भी नारी दे अंदर बड़ा प्रबल हुंदा है। मैं गृहस्थी हां, कुछ ज्यादा जो है बयान ना करा, ये स्वभाव कमजोरियां होती, निक्की निक्की गल ते क्रोध करी जाना पुरुष का स्वभाव है, छोटी छोटी गल दे झूठ बोली जाना स्त्री का स्वभाव है। स्वभाव ऐसा देखने दे चाया हुण मनोचिंतक पे कहिंदे ने, क्योंकि लखां केस अदालतां च चल रहे ने तलाक दे, मनोचिंतक ऐसा कह रहे ने कि 90% जो नारियां बयान दे रही ने झूठा है, जो इल्जाम ला रही ने झूठा है। इस वासी दिल्ली दे च एक संस्था बनी है हुण, भई सानू पत्नियां तो बचाया जाए, ए संस्था बनी है, इन्ने झूठा इल्जाम। और कानून मदद करता है, भई ये दहेज मंगते ने, कार मंगते ने, मोटर मंगते ने, जेड़े मंगते ने उते दुष्ट ने, पर जिन्हां ने मंगया भी कोई नहीं ते इल्जाम ला रही है स्त्री, ये झूठ है, ये झूठ है। तो निरा इस दे पुरुष दोषी नहीं है, बेशुमार थां ते स्त्री दोषी है। घर बिगड़िया होवेगा पुरुष दे क्रोध करके, घर बिगड़िया होवेगा स्त्री दे झूठ करके, गलत बयान करके, झूठ बोलन करके। महाराज कहंदे ने झूठे बैण पति दे घर नहीं चलते, परमात्मा दे दर ते नहीं चलते। हां जी, जो इस तरह की झूठ बोलती है ते झूठ दे च अपना जीवन बतीत करती है, परमात्मा उदी तरफ देखदा ही नहीं, पति उदी तरफ देखदा ही नहीं। हां जी, ये अवगुणा विच भरी हुई और गलत बयानी झूठ जो है बोलण वाली दुखी आउंदी है, कुड़दी रहिंदी है, इनू घर दे च वसेबा नहीं मिलदा। हां जी, गुर शब्द दी सार ते जानदी नहीं, उस मुताबक जीवन बतीत नहीं करदी, इसनों फिर पति दा महल नसीब नहीं आउंदा, टिकाणा नसीब नहीं आउंदा। शब्द दी विचार ते शब्द दा बोलना नहीं, झूठे वैण गलत बयाने, झूठ बोलना, झूठ बोलना। कहिंदे ने कई दफा ऐसा हुंदा है पुरुष दा सच भी नहीं चलदा, स्त्री दा झूठ चल जांदा है, चल जांदा है। इस वास्ते महाराज ने इसका जो है स्वभाविक जिक्र किया। मैं हाथ जोड़ के बार बार माफी मंग लवा, क्योंकि शब्द सारा स्त्री स्वभाव दे बोलिया जा रहा है और स्त्री दे मूल औगण भी बयान किए जा रहे हैं। झूठ बोलना, गलत बयान नहीं करी जानी, गलत बयान नहीं करी जानी, तो गलत बयान नहीं दे नाल हंजू, क्योंकि भावुकता ज्यादा आती है, पुरुष दे क्रोध ज्यादा आता है, वो क्रोध करके हिंसा से उतारू हो जाता है, इदी भावुकता इनू रोण ते मजबूर कर देंदी है, ਤੇ ਰੋਂਦੀ ਹੋਈ ਜੋ ਕੁਝ ਕਹਿੰਦੀ ਅਗਲਾ ਸੱਚ ਮੰਨ ਲੈਂਦਾ, ਸੱਚ ਮੰਨ ਲੈਂਦਾ ਵੀ ਠੀਕ ਹੈ ਉਹਦਾ ਝੂਠ ਹੀ ਹੈ, ਮੇਰਾ ਹੀ ਝੂਠ ਹੈ। ਹਾਂਜੀ
ਨਾਨਕ ਆਪੇ ਗੁਰਮੁਖ
ਜੇ ਗੁਰਮੁਖ ਬਣ ਕੇ ਆਪਣੇ ਆਪ ਨੂੰ ਜੋ ਹੈ ਪਛਾਣੇ ਤਾਂ ਫਿਰ ਪਰਮਾਤਮਾ ਨੂੰ ਇਹ ਵਾ ਸਕਦੀ ਹੈ, ਪਰਮਾਤਮਾ ਦੇ ਦਰ ਤੇ ਵਸੇਵਾ ਹੋ ਸਕਦਾ। ਹਾਂਜੀ ਗੰਤਾ ਦੇ ਯੋਗ ਹੈ ਉਹ ਇਸਤਰੀ ਜਿਹਨੇ ਪਰਮਾਤਮਾ ਪਤੀ ਨੂੰ ਜਾਣ ਲਿਆ, ਜਾਣ ਲਿਆ ਜਿਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਹੈ, ਜਿਹਨੇ ਗਿਆਨ ਨੂੰ ਸਮਝ ਲਿਆ, ਜਿਸਨੇ ਗਿਆਨ ਨੂੰ ਆਪਣੇ ਅਨੁਭਵ ਦਾ ਹਿੱਸਾ ਬਣਾ ਲਿਆ, ਇਹ ਨਾਰੀ ਧਨਤਾ ਦੇ ਯੋਗ ਹੈ, ਮਹਾਨ ਹੈ। ਭਗਤੀ ਨੂੰ ਗਿਆਨ ਮਿਲਦਾ ਇਹੀ ਵਿਆਹ ਹੈ, ਗਿਆਨ ਨੂੰ ਭਗਤੀ ਮਿਲ ਜਾਂਦੀ ਏ ਅੰਦਰ ਦਾ ਵਿਵਾਹ ਇਹੀ ਹੈ। ਇਸੇ ਨੂੰ ਕਬੀਰ ਕਹਿੰਦੇ ਨੇ ਗਾਓ ਗਾਓ ਰੀ ਦੁਲਨੀਆ ਮੰਗਲ ਚਾਰਾ ਮੋਰੇ ਗ੍ਰਹਿ ਆਏ ਰਾਜਾ ਰਾਮ ਭਤਾਰ। ਅਨੁਭਵ ਆ ਗਿਆ, ਅਨੁਭਵ ਪ੍ਰਕਾਸ਼ ਆ ਗਿਆ ਰਾਮ ਦਾ, ਇਹ ਮੇਰੀ ਸਖੀ ਸਹੇਲੀਆਂ ਮੰਗਲ ਗੀਤ ਗਾਓ, ਛੰਦ ਗਾਓ, ਮਿਲਾਪ ਹੋ ਰਿਹਾ, ਵਿਆਹ ਹੋ ਰਿਹਾ। ਗਿਆਨ ਬੇਰਸ ਹੈ, ਸਿਰ ਦਾ ਬੋਝ ਬਣ ਜਾਂਦਾ ਅਗਰ ਭਗਤੀ ਨਹੀਂ ਹੈ। ਭਗਤੀ ਹੈ, ਗਿਆਨ ਨਹੀਂ ਹੈ, ਭਟਕਣਾ ਹੀ ਭਟਕਣਾ ਹੋ ਜਾਂਦੀ, ਭਟਕਣਾ ਹੀ ਭਟਕਣਾ, ਠੋਕਰਾਂ ਹੀ ਠੋਕਰਾਂ, ਇਧਰ ਧੱਕੇ ਖਾਦੇ ਉਧਰ ਧੱਕੇ ਖਾਦੇ। ਇਹ ਭਟਕਣਾ ਉਦੋਂ ਮਿਟਦੀ ਹੈ ਜਦ ਗਿਆਨ ਪ੍ਰਾਪਤ ਹੋ ਜਾਂਦਾ ਹੈ, ਗਿਆਨ ਦਾ ਰੁੱਖਾਪਣ ਉਦੋਂ ਮਿਟਦਾ ਹੈ ਜਦ ਭਗਤੀ ਮਿਲ ਜਾਂਦੀ ਹੈ। ਤੋ ਸਾਹਿਬ ਜ਼ਿਕਰ ਪਏ ਕਰਦੇ ਨੇ ਧੰਤਾ ਦੀ ਯੋਗ ਹੈ, ਪੂਜਣ ਯੋਗ ਹੈ ਉਹ ਨਾਰੀ ਜਿਸ ਨੂੰ ਪਰਮਾਤਮਾ ਦਾ ਪਿਆਰ ਹਾਸਲ ਹੋ ਗਿਆ, ਪਰਮਾਤਮਾ ਦੇ ਘਰ ਦਾ ਵਸੇਬਾ ਹਾਸਲ ਹੋ ਗਿਆ। ਜੀ ਨਾਮ ਤੋਂ ਬਿਨਾ ਸਭ ਝੂਠ ਹੈ, ਔਰ ਸਭ ਕੁਝ ਕਰਨਾ ਸਾਰੀ ਕਮਾਈ ਸਾਰੇ ਕਰਮ ਝੂਠੇ ਹੀ ਨੇ, ਝੂਠੇ ਹੀ ਨੇ। ਹਾਂਜੀ ਪਰ ਜਿਹੜੀ ਗੁਰਮੁਖ ਜੀਵ ਇਸਤਰੀ ਹੈ, ਭਾਵਨਾ ਦੇ ਜੋ ਹੈ ਲੀਨ ਹੈ, ਭਗਤੀ ਜੋ ਹੈ ਕਰ ਰਹੀ ਹੈ ਤੇ ਭਗਤੀ ਦੇ ਚ ਰਤੀ ਹੋਈ ਹੈ, ਇਹ ਪ੍ਰਭੂ ਦੇ ਦਰ ਦੀ ਸ਼ੋਭਾ ਬਣਦੀ ਹੈ। ਹਾਂਜੀ ਉਹ ਪਰਿਪੂਰਨ ਪਰਮਾਤਮਾ ਜੋ ਮਹਾਰਸਾਂ ਦੀ ਖਾਣ ਹੈ ਤੇ ਜੋ ਬਣੇ ਭਾਵ ਜੋ ਕਦੀ ਬਿਰਧ ਨਹੀਂ ਆਉਂਦਾ, ਸਦਾ ਨਵ ਤਨ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਜਿਸਦਾ ਰਸ ਨਿਤ ਨਵਾਂ, ਜਿਹਦਾ ਗਿਆਨ ਨਿਤ ਨਵਾਂ, ਜਿਹਦਾ ਅਨੁਭਵ ਨਿਤ ਨਵਾਂ, ਜਿਹਦੇ ਗੁਣ ਨਿਤ ਨਵੇਂ ਨੇ, ਇਸ ਤਰ੍ਹਾਂ ਦਾ ਜੋ ਹੈ ਪਰਿਪੂਰਨ ਪਰਮਾਤਮਾ ਜਿਸ ਦਿਨ ਪ੍ਰਾਪਤ ਹੁੰਦਾ, ਨਿਤ ਨਵਾਂ ਰਸ, ਨਿਤ ਨਵਾਂ ਗਿਆਨ, ਨਿਤ ਨਵੇਂ ਗੁਣ, ਨਿਤ ਨਵੀਂ ਸ਼ਕਤੀ, ਇਸ ਤਰ੍ਹਾਂ ਪ੍ਰਾਪਤ ਹੁੰਦੀ ਰਹਿੰਦੀ ਏ, ਹੁੰਦੀ ਰਹਿੰਦੀ ਏ, ਜੀਵਨ ਸਫਲ ਹੋ ਜਾਂਦਾ। ਹਾਂਜੀ ਗੁਣਾਂ ਨੂੰ ਧਾਰਨ ਕਰਕੇ ਸਹੁਰੇ ਘਰ ਦਾ ਵਸੇਬਾ ਨਸੀਬ ਹੋ ਗਿਆ ਔਰ ਜੀਵਨ ਦਾ ਮਕਸਦ ਪ੍ਰਾਪਤ ਹੋ ਗਿਆ। ਹਾਂਜੀ ਸੱਚ ਦਾ ਚਿੰਤਨ ਜਿਸਨੇ ਵੀ ਕੀਤਾ ਉਹ ਆਖਿਰ ਪਿਰ ਦੇ ਘਰ ਦੀ ਸ਼ੋਭਾ ਬਣਦੀ ਏ, ਸੁਹਾਵਣੀ ਬਣਦੀ ਏ, ਪ੍ਰਵਾਨ ਹੋ ਜਾਂਦੀ ਏ। ਸ਼ਬਦ ਲੰਬਾ ਸੀ, ਕੁਝ ਪੰਕਤੀਆਂ ਚ ਮੈਂ ਛੇਤੀ ਛੇਤੀ ਲੰਘਿਆ, ਨਹੀਂ ਤੇ ਫਿਰ 11 ਵਜੇ ਤੱਕ ਵੀ ਸਮਾਪਤੀ ਨਹੀਂ ਹੋਣੀ ਸੀ। ਚਾਰ ਛੰਦ ਸਨ ਮੂਲ ਇਸ ਦੇ ਵਿਚ, ਜਿਹੜੀ ਵਿਚਾਰਧਾਰਾ ਹੈ ਆਪ ਸਰਵਣ ਕਰ ਲਓ। ਇਸਤਰੀ ਦੇ ਅੰਦਰ ਪੁਰਸ਼ ਅਧੂਰਾ ਹੈ, ਪੁਰਸ਼ ਦੇ ਅੰਦਰ ਇਸਤਰੀ ਅਧੂਰੀ ਹੈ, ਤਨ ਕਰਕੇ ਮਨ ਕਰਕੇ ਵੀ ਅਧੂਰੀ। ਪੁਰਸ਼ ਦੇ ਅੰਦਰ ਭਗਤੀ ਅਧੂਰੀ ਹੈ ਔਰ ਇਸਤਰੀ ਦੇ ਅੰਦਰ ਵਿਚਾਰ ਤੇ ਗਿਆਨ ਅਧੂਰਾ ਹੈ, ਮਾਨਸਿਕ ਤਲ ਤੇ। ਗਿਆਨ ਵਿਚਾਰ ਹੈ ਹੀ ਨਹੀਂ, ਭਗਤੀ ਹੈ ਹੀ ਨਹੀਂ, ਤੋ ਫਿਰ ਕਿਨਰ ਕਿਨਰ। ਸਰੀਰਕ ਤਲ ਤੇ ਬਾਹਰ ਇਤਨੇ ਕਿਨਰ ਨਹੀਂ ਨੇ, ਪਰ ਮਾਨਸਿਕ ਤਲ ਤੇ ਬਹੁਤੀ ਦੁਨੀਆ ਕਿਨਰ ਹੈ। ਇਹੀ ਕਾਰਨ ਇਤਨੀ ਨਾਸਤਿਕਤਾ ਹੈ, और इतने इनकारी जज्बे पैदा हो गए, प्रभु नु प्राप्ति लई ते पूर्ण ज्ञान चाहिदा सी, भक्ति चाहिदी सी, अधूरी भी नहीं है ही नहीं। कि जद है ही नहीं तो फिर ए स्त्री स्त्री जैसी नहीं है, ए पुरुष पुरुष जैसा नहीं है। जदके ए दे अंदर सुमेल ते दोहां दा है, तन विच अधूरी स्त्री है और पूर्ण पुरुष है, स्त्री दे अंदर संपूर्ण स्त्री है, अधूरा पुरुष है। मानसिक मंडल विच भी ऐसा, पर मानसिक मंडल विच होवे ही ना, दोवे नाम ना ज्ञान ना भक्ति। फिर उन्हों कहने ने किनर ए हूं, हर मनुख आप फैसला करे, ज्ञान भी कोई नहीं ते भक्ति भी कोई नहीं, विचार भी कोई नहीं ते भावना भी कोई नहीं, श्रद्धा भी कोई नहीं, फिर स्त्री भी कोई नहीं ते पुरुष भी कोई नहीं। ते हुण सवाल पैदा होंदा है, ये पुरुष भी नहीं है तो स्त्री भी नहीं है तो फिर की है? किनर किनर साहेब रहमत करन बख्शिश करन, कथा कीर्तन सुन के एक किनरपना खत्म हो जाता है। बाहरों अगर शरीरक तल ते कोई किनर है, मरदे दम तक किनर रहना पड़ेगा, पर मानसिक तल ते कोई किनर है, कीर्तन सुन के कथा सुन के वाहेगुरु वाहेगुरु जप के इहदे अंदर स्त्री पुरुष दोवें संपूर्ण हो जाणगे। और इहनूं कहना पैगा पूरन पुरख है, ये पूरन पुरख है, इहनूं परमात्मा दे दर दी शोभा प्राप्त हो गई, इहनूं ईश्वर मिल गया। सतगुरु इस तरह की रहमत सारिआं ते करन, फुल झुक दी शमा। वाहेगुरु जी का खालसा। अज शाम का प्रोग्राम हर साल जिवें सरदार संतोख सिंह जी कलौथ मर्चेंट जो हैं 123 ग्रीन एवन्यू विच नजदीक डीसी दी कोठी उत्थे हर साल आउंदा है। सिंह साहिब भी पहुंच